And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਕੱਲ੍ਹ ਜਿੰਨੀ ਬਾਰਿਸ਼ ਹੋਈ, ਬਾਰਿਸ਼ ਕਰਕੇ ਕਿੰਨਾ ਸਟ੍ਰੈਸ ਕੁਝ ਇਲਾਕਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੀ ਹੋ ਗਿਆ ਨਾ। ਆਪਣੇ ਇੱਧਰ ਫਰੇਜ਼ਰ ਵੈਲੀ ਦੇ ਇਲਾਕੇ 'ਚ, ਸੂਮਸ ਫਰੇਰੀ ਦਾ ਏਰੀਆ, ਚਿਲਾਵੈਕ ਦੇ ਵਿੱਚ ਤਾਂ ਚਿਲਾਵੈਕ ਰਿਵਰ ਇੰਨੀ ਸਵੈਲ ਕਰ ਗਈ ਸੀ ਕਿ ਈਵਨ ਜਿਹੜੀਆਂ ਮੱਛੀਆਂ ਸੀਗੀਆਂ ਉਹ ਵੀ ਸੜਕ ਦੇ ਉੱਪਰ ਤੈਰਦੀਆਂ ਦੇਖੀਆਂ ਜਾ ਸਕਦੀਆਂ ਸੀ। ਬੇਸਿਕਲੀ ਇਹ ਕਹਿ ਲਓ ਕਿ ਰਿਵਰ ਨੇ ਸੜਕ ਵੀ ਟੇਕ ਓਵਰ ਕਰ ਲਈ ਸੀ।
ਯਾ ਅਤੇ ਪਰ ਇਸ ਵਾਰ ਬਚਾਅ ਇਸ ਗੱਲ ਦਾ ਰਿਹਾ ਕਿ ਜਦੋਂ ਪਿਛਲੀ ਵਾਰ 2021 ਦੇ ਵਿੱਚ ਵੀ ਚਿਲਾਵੈਕ ਰਿਵਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵੱਧ ਗਿਆ ਸੀ,
ਹਾਂਜੀ,
ਉਦੋਂ ਫਰੇਜ਼ਰ ਦਰਿਆ ਦੇ ਵਿੱਚ ਵੀ ਪਾਣੀ ਵਧਿਆ ਹੋਇਆ ਸੀ।
ਹਾਂਜੀ,
ਇਸ ਵਾਰ ਦੱਸਿਆ ਜਾਂਦਾ ਵੀ ਫਰੇਜ਼ਰ ਦਰਿਆ ਦੇ ਵਿੱਚ ਪਾਣੀ ਉਨਾ ਨਹੀਂ ਵਧਿਆ ਜਿੰਨਾ 2021 'ਚ ਵੱਧ ਗਿਆ ਸੀ
ਜੀ,
ਅਤੇ ਫਲੱਡ ਗੇਟਸ ਖੁੱਲ੍ਹੇ ਸਨ, ਸੋ ਜਿਹਦੇ ਕਰਕੇ 2021 ਦੇ ਮੁਕਾਬਲੇ ਬਚਾ ਰਿਹਾ
ਜੀ ਜੀ।
ਸੋ ਕੱਲ੍ਹ ਰਿਵਰ ਫੋਰਕਾਸਟ ਸੈਂਟਰ ਨੇ ਵੀ ਇਹੀ ਦੱਸਿਆ ਕਿ 2020 ਦੇ ਮੁਕਾਬਲੇ ਜ਼ਿਆਦਾ ਫਲੱਡਿੰਗ ਹੋਏਗੀ, ਪਰ 2021 ਨਾਲੋਂ ਫਲੱਡਿੰਗ ਘੱਟ ਹੋਣ ਦੇ ਅਸਾਰ ਨੇ, ਜੋ ਕਿ ਅਜੇ ਤੱਕ ਗੱਲ ਸੱਚ ਹੀ ਸਾਬਤ ਹੋਈ ਹੈ ਅਤੇ ਬਚਾ ਹੀ ਰਹੇ, ਕਿਉਂਕਿ ਹੁਣ ਮੀਂਹ ਰੁੱਖ ਥੋੜ੍ਹਾ ਰੁੱਕ ਗਿਆ
ਜੀ,
ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਿਚੁਏਸ਼ਨ 2021 ਜਿੰਨੀ ਖਰਾਬ ਨਹੀਂ ਹੋਈ।
ਪਰ ਸਿਟੀ ਆਫ ਐਬਟਸਫੋਰਡ ਨੇ ਵਾਸੂ ਜੀ ਕੱਲ੍ਹ ਦੇਰ ਸ਼ਾਮ ਜਾਂ ਕਹਿ ਲਓ ਲੇਟ ਇਨ ਟੂ ਦਾ ਨਾਈਟ ਕੱਲ੍ਹ ਸਟੇਟ ਆਫ ਐਮਰਜੈਂਸੀ ਜ਼ਰੂਰ ਐਲਾਨ ਦਿੱਤੀ ਸੀ।
ਯਾ ਸੋ ਸਿਟੀ ਆਫ ਐਬਟਸਫੋਰਡ ਵੱਲੋਂ ਸਟੇਟ ਆਫ ਐਮਰਜੈਂਸੀ ਐਲਾਨੀ ਗਈ ਅਤੇ ਨਾਲ 371 ਪ੍ਰੋਪਰਟੀਜ਼ ਨੂੰ ਇਵੈਕੂਏਸ਼ਨ ਆਰਡਰ ਜਾਰੀ ਕੀਤਾ ਗਿਆ ਸੂਮਸ ਵੈਸਟ ਪ੍ਰੇਰੀ ਦੇ ਵਿੱਚ ਅਤੇ ਸੂਮਸ ਪ੍ਰੇਰੀ ਵੈਸਟ ਦੇ ਵਿੱਚ ਅਤੇ ਨਾਲ ਇਸ ਰਾਤ 11 ਵਜੇ ਤੋਂ ਬਾਅਦ ਇਹ ਜਿਹੜਾ ਆਰਡਰ ਜਾਰੀ ਕੀਤਾ ਗਿਆ ਅਤੇ ਕੱਲ੍ਹ 9:20 'ਤੇ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨੇ ਜਦੋਂ ਇਨਫੋਰਮ ਕੀਤਾ ਕਿ ਜਿਹੜੇ ਸਾਰੇ ਹੀ ਹਾਈਵੇਜ਼ ਜਿਹੜੇ ਕਨੈਕਟ ਕਰਦੇ ਨੇ ਲੋਅਰ ਮੇਨਲੈਂਡ ਨੂੰ ਇੰਟੀਰੀਅਰ ਦੇ ਨਾਲ, ਉਹ ਸਾਰੇ ਬੰਦ ਹੋ ਗਏ ਨੇ, ਪਰ ਅੱਜ ਸਵੇਰ ਤੋਂ ਹੁਣ ਕੁਝ ਹਾਈਵੇਜ਼ ਖੁੱਲ੍ਹਣੇ ਸ਼ੁਰੂ ਹੋਏ ਨੇ
ਜੀ। ਕਿਤੇ ਕਿਤੇ ਸਿੰਗਲ ਲੇਨ ਟ੍ਰੈਫਿਕ ਚੱਲਦਾ ਪਿਆ ਆਲਟਰਨੇਟਿੰਗ, ਸੋ ਉਹਦੇ ਬਾਰੇ ਜਿਹੜੀ ਹੋਰ ਅਪਡੇਟਸ ਹੈ ਜੋ ਜੋ ਆਉਂਦੀਆਂ ਨੇ ਉਹ ਸਾਂਝੀਆਂ ਕਰਦੇ ਰਹਾਂਗੇ।
ਅਤੇ ਫਰੇਜ਼ਰ ਵੈਲੀ ਰਿਵਰ ਡਿਸਟ੍ਰਿਕਟ ਵੱਲੋਂ ਕੱਲ੍ਹ ਦੁਪਹਿਰੇ ਹੀ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਸੀ
ਜੀ,
ਅਤੇ ਬਾਰਡਰ ਦੇ ਦੂਜੇ ਪਾਸੇ ਸਟੇਟ ਆਫ ਵਾਸ਼ਿੰਗਟਨ ਦੇ ਵਿੱਚ ਵੀ ਐਮਰਜੈਂਸੀ ਐਲਾਨੀ ਹੋਈ ਆ
ਜੀ,
ਉੱਥੇ ਨੈਸ਼ਨਲ ਗਾਰਡ ਨੂੰ ਵੀ ਸੱਦਿਆ ਗਿਆ
ਜੀ ਜੀ। ਉੱਥੇ ਕਈਆਂ ਨੂੰ ਤੇ ਹੈਲੀਕਾਪਟਰ ਦੇ ਨਾਲ ਰੈਸਕਿਊ ਕਰਨਾ ਪਿਆ,
ਬਲੈਕ ਹਾਕਸ ਦੇ ਨਾਲ
ਜੀ ਜੀ, ਬਲੈਕ ਹਾਕ ਹੈਲੀਕਾਪਟਰ ਦੇ ਨਾਲ ਜਿਹੜੇ ਹੜ ਕਰਕੇ ਫਸ ਗਏ ਸੀ ਕੁਝ ਇਲਾਕਿਆਂ ਦੇ ਵਿੱਚ। ਅਤੇ ਵਾਸ਼ਿੰਗਟਨ ਸਟੇਟ ਵਾਲੇ ਪਾਸੇ ਵੀ ਜਿਹੜਾ ਭਾਰੀ ਮੀਂਹ ਪਿਆ, ਨੁਕਸੈਕ ਰਿਵਰ ਦਾ ਓਵਰਫਲੋ ਜਿਹੜਾ ਪਾਣੀ ਆ, ਕਿਉਂਕਿ ਇੱਥੇ ਹੁਣ ਬਾਰਿਸ਼ ਤਾਂ ਭਾਵੇਂ ਕੱਲ੍ਹ ਸ਼ਾਮ ਤੋਂ ਰੁਕ ਗਈ ਹੋਈ ਹੈ, ਫਰੇਜ਼ਰ ਵੈਲੀ ਦੇ ਵਿੱਚ ਵੀ ਹੁਣ ਕਿਹੜਾ ਮੀਂਹ ਪੈਂਦਾ ਪਿਆ, ਪਰ ਉੱਥੇ ਵੀ ਜਿਹੜੀ ਇਸ ਵੇਲੇ ਕੰਸਰਨ ਜਿਹੜਾ ਓਵਰਨਾਈਟ ਬਣਿਆ ਰਿਹਾ ਉਹ ਨੁਕਸੈਕ ਰਿਵਰ ਤੋਂ ਸਾਰੀ ਰਾਤ ਜਿਹੜਾ ਓਵਰਫਲੋ ਹੋ ਕੇ ਆਉਣ ਵਾਲਾ ਪਾਣੀ ਉਹ ਜਿਉਂ ਜਿਉਂ ਸੂਮਸ ਪ੍ਰੇਰੀ ਦੇ ਵਿੱਚ ਭਰਨਾ ਸੀ, ਦੈਟ ਵਾਜ਼ ਅ ਮੇਨ ਕੌਜ਼ ਆਫ ਕੰਸਰਨ। ਸੋ
2021 ਦੇ ਵਿੱਚ ਵੀ ਇਦਾਂ ਹੀ ਹੋਇਆ ਸੀ ਕਿ ਨੁਕਸੈਕ ਰਿਵਰ ਪਹਿਲਾਂ, ਸਭ ਤੋਂ ਪਹਿਲਾਂ ਹੜ ਉਹਦੇ ਵਿੱਚ ਹੀ ਆਇਆ ਅਤੇ ਉਹ ਪਾਣੀ ਫਿਰ ਸੂਮਸ ਰਿਵਰ ਦੇ ਵਿੱਚ ਆ ਜਾਂਦਾ, ਜਿਹਦੇ ਕਰਕੇ ਆਪਣਾ ਸੂਮਸ ਪ੍ਰੇਰੀ ਵਾਲਾ ਰੀਜਨ ਜਿਹੜਾ ਉਹ ਹੜ ਜਾਂਦਾ
ਜੀ ਜੀ।
ਸੋ ਉਹੀ ਕੰਸਰਨ ਇਸ ਵਾਰ ਸੀ। ਕੱਲ੍ਹ ਦੁਪਹਿਰੇ ਜਦੋਂ ਅਪਡੇਟ ਜਾਰੀ ਕੀਤੀ ਗਈ ਅਤੇ ਉਦੋਂ ਅਫੀਸ਼ਲਸ ਨੇ ਇਹ ਦੱਸਿਆ ਸੀ ਵੀ 7 ਘੰਟੇ ਲੱਗਦੇ ਨੇ, ਵੀ ਤਕਰੀਬਨ 7 ਘੰਟੇ ਲੱਗਣਗੇ ਜਦੋਂ ਉੱਧਰ ਨੁਕਸੈਕ ਰਿਵਰ ਦੇ ਵਿੱਚ ਜਦੋਂ ਹੜ ਆਇਆ ਉਹ ਪਾਣੀ ਬਾਰਡਰ ਟੱਪਣ ਨੂੰ 7 ਘੰਟੇ ਲੱਗਣਗੇ, ਤੇ ਫਿਰ ਬਾਅਦ ਦੱਸਿਆ ਗਿਆ ਵੀ ਸੈਂਡ ਬੈਗਿੰਗ ਕੀਤੀ ਗਈ ਆ ਬਾਰਡਰ ਤੇ ਪਾਣੀ ਅਜੇ ਤੱਕ ਵੀ, ਹੁਣ ਇਹ ਕਿਹਾ ਜਾ ਰਿਹਾ ਸੀ ਵੀ ਅਰਲੀ ਮਾਰਨਿੰਗ ਆਪਣੇ ਇੱਧਰ ਪਹੁੰਚੇਗਾ, ਸੋ ਬਚਾ ਰਿਹਾ ਐਜ਼ ਕੰਪੇਅਰ ਟੂ ਵੀ ਜਿੰਨੀ ਸਿਚੁਏਸ਼ਨ ਖਰਾਬ ਹੋ ਸਕਦੀ ਸੀ
ਉਹ ਤੋਂ ਬਚਾ ਰਿਹਾ,
ਉਨਾ ਬਚਾ ਰਿਹਾ, ਪਰ ਫਿਰ ਵੀ ਕਾਫੀ ਚਿੰਤਾਜਨਕ ਸਿਚੁਏਸ਼ਨ ਬਣੀ ਹੋਈ ਹੈ।
ਹਾਂ, ਜਦੋਂ ਨਾ 2021 ਦੇ ਵਿੱਚ ਹੜ ਆਏ ਸੀ ਵਾਸੂ ਜੀ, ਉਦੋਂ ਲਗਾਤਾਰ ਕਈ ਦਿਨ ਮੀਂਹ ਪਿਆ ਸੀ, ਐਤਕੀ ਕੀ ਹੋਇਆ ਕਿ ਜਿਹੜੀ ਭਾਰੀ ਬਾਰਿਸ਼ ਆ ਉਹ ਪਰਸੋਂ ਸ਼ਾਮ ਤੋਂ ਸ਼ੁਰੂ ਹੋਈ ਸੀ, ਕੱਲ੍ਹ ਇੱਕ ਦਿਨ ਦੇ ਵਿੱਚ ਹੁਣ ਜਿਹੜਾ ਮੀਂਹ ਪਿਆ ਉਹ ਵੈਦਰ ਸਿਸਟਮ ਹੁਣ ਗੁਜ਼ਰ ਗਿਆ।
ਹਾਂਜੀ,
ਸੋ ਇਸ ਕਰਕੇ ਹੁਣ ਅੱਜ ਥੋੜ੍ਹੀ ਬਹੁਤ ਬਾਰਿਸ਼ ਹੋਣੀ ਆ ਲੇਟਰ ਇਨ ਦੀ ਈਵਨਿੰਗ, ਰੁਕ ਰੁਕ ਕੇ ਕੱਲ੍ਹ ਵੀ ਥੋੜ੍ਹੀ ਬਹੁਤ ਬਾਰਿਸ਼ ਹੋ ਸਕਦੀ ਹੈ, ਪਰ ਹੁਣ ਭਾਰੀ ਮੀਂਹ ਪੈਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਪਰ ਲੰਘੇ ਕੱਲ੍ਹ ਫਰੇਜ਼ਰ ਵੈਲੀ ਦੇ ਕਈ ਇਲਾਕਿਆਂ ਦੇ ਵਿੱਚ ਰਿਕਾਰਡ ਤੋੜ ਬਾਰਿਸ਼ ਹੋਈ ਆ।
ਸੋ ਹੋਪ ਦੇ ਵਿੱਚ 150 ਮਿਲੀਮੀਟਰ ਬਾਰਿਸ਼, ਚਿਲਾਵੈਕ ਦੇ ਵਿੱਚ 125 ਮਿਲੀਮੀਟਰ ਬਾਰਿਸ਼, ਇਧਰ ਐਬਟਸਫੋਰਡ ਦੇ ਵਿੱਚ 95 ਮਿਲੀਮੀਟਰ ਬਾਰਿਸ਼, ਸੋ ਕਾਫੀ ਜ਼ਿਆਦਾ ਮੀਂਹ ਪਿਆ। ਉਹਦਾ ਰੀਜ਼ਨ ਇਹ ਦੱਸਿਆ ਜਾਂਦਾ ਵੀ ਦੋ ਹਾਈ ਪ੍ਰੈਸ਼ਰ ਸਿਸਟਮ ਬਣੇ ਹੋਏ ਸੀ, ਇੱਕ ਯੂਕੋਨ ਦੇ ਵਿੱਚ ਤੇ ਇੱਕ ਆਫ ਦਾ ਕੋਸਟ ਆਫ ਕੈਲੀਫੋਰਨੀਆ, ਤੇ ਬੀਸੀ ਉਹਦੇ ਵਿੱਚ ਜਿਵੇਂ ਕਰ ਸਮਝੋ ਵੀ ਸੈਂਡਵਿਚ ਹੋਇਆ ਹੋਇਆ ਸੀ, ਤੇ ਬੀਸੀ ਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਇਸਤੇਮਾਲ ਕੀਤਾ, ਕਹਿੰਦੇ ਇੱਕ ਸਟੋਰਮ ਹਾਈਵੇ ਬਣਿਆ ਹੋਇਆ, ਸੋ ਜਿਹਦੇ ਕਰਕੇ ਮੀਂਹ ਬਹੁਤ ਜ਼ਿਆਦਾ ਪਿਆ ਹੈ,
ਕਾਫੀ ਬਾਰਿਸ਼ ਹੋਈ ਹੈ। ਟ੍ਰੈਫਿਕ ਸੰਬੰਧੀ ਇੱਕ ਜਾਣਕਾਰੀ ਸਾਂਝੀ ਕਰ ਲਈਏ, ਇੱਥੇ ਵਟਸਐਪ 'ਤੇ ਪ੍ਰਦੀਪ ਜੀ ਦਾ ਸੁਣਿਆ ਹੈ, ਨਾਈਟ ਸਟਰੀਟ ਅਤੇ 41st ਐਵਨਿਊ 'ਤੇ ਵੈਨਕੂਵਰ ਦੇ ਵਿੱਚ ਐਕਸੀਡੈਂਟ ਹੋਇਆ ਜਿਸ ਕਰਕੇ ਨਾਈਟ ਸਟਰੀਟ 'ਤੇ ਟ੍ਰੈਫਿਕ ਬਹੁਤ ਬਿਜ਼ੀ ਹੈ। ਮਿਹਰਬਾਨੀ, ਥੈਂਕ ਯੂ ਪ੍ਰਦੀਪ ਜੀ ਇਹ ਜਾਣਕਾਰੀ ਸਾਂਝੀ ਕਰਨ ਲਈ। ਵਾਸੂ ਜੀ, ਬੀ ਸੀ ਦੇ ਵਿੱਚ ਐਕਸਟੋਰਸ਼ਨ, ਨੋਟ ਜਸਟ ਇਨ ਬ੍ਰਿਟਿਸ਼ ਕੋਲੰਬੀਆ, ਵੈਸੇ ਤਾਂ ਕੈਨੇਡਾ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ, ਪਰ ਬੀ ਸੀ 'ਚ ਅਤੇ ਸਪੈਸੀਫਿਕਲੀ ਇੱਥੇ ਸਰੀ ਐਬਟਸਫੋਰਡ ਦੇ ਇਲਾਕੇ ਦੇ ਵਿੱਚ ਐਕਸਟੋਰਸ਼ਨ ਦਾ ਕ੍ਰਾਈਸਿਸ ਕਿਸ ਕਦਰ ਪਹੁੰਚਿਆ ਹੋਇਆ, ਇਹ ਗੱਲ ਕਿਸੇ ਤੋਂ ਲੁਕਵੀ ਹੈ ਨਹੀਂ। ਸੀ ਬੀ ਐੱਸ ਏ ਨੇ ਇਹ ਵੀ ਪਿਛਲੇ ਦਿਨੀ ਦੱਸਿਆ ਵੀ ਜੀ 96 ਬੰਦਿਆਂ ਦੇ ਖਿਲਾਫ਼ ਇਨਵੈਸਟੀਗੇਸ਼ਨ ਖੋਲ੍ਹੀ ਹੋਈ ਆ। ਅਜੇ ਤੱਕ ਸਾਨੂੰ ਇਹ ਪਤਾ ਵੀ 5 ਬੰਦਿਆਂ ਨੂੰ ਕੈਨੇਡਾ ਦੇ ਵਿੱਚੋਂ ਡਿਪੋਰਟ ਕੀਤਾ ਗਿਆ। ਜਿਹੜੇ ਡਿਪੋਰਟ ਹੋਏ ਨੇ ਉਹਨਾਂ ਦੀ ਅਜੇ ਤੱਕ ਕੋਈ ਆਈਡੈਂਟੀ ਵਗੈਰਾ ਜਾਰੀ ਨਹੀਂ ਕੀਤੀ ਗਈ। ਇਹ ਵੀ ਹੁਣ ਪਤਾ ਲੱਗ ਰਿਹਾ ਵੀ 96 ਦੇ ਵਿੱਚੋਂ 11 ਦੇ ਖਿਲਾਫ਼ ਰਿਮੂਵਲ ਆਰਡਰ ਜਾਰੀ ਹੋਏ ਨੇ, 11  'ਚੋਂ 5 ਡਿਪੋਰਟ ਹੋਏ ਨੇ। ਅਤੇ ਜਿਨ੍ਹਾਂ ਦੇ ਖਿਲਾਫ਼ ਇਨਵੈਸਟੀਗੇਸ਼ਨ ਜਦੋਂ ਸੀ ਬੀ ਐੱਸ ਏ ਨੇ ਸ਼ੁਰੂ ਕੀਤੀ, ਆਊਟ ਆਫ ਦੋਜ਼ 96 14 ਜਣਿਆਂ ਨੇ ਵਾਸੂ ਜੀ ਰੈਫਿਊਜੀ ਕਲੇਮ ਪਾ ਦਿੱਤੇ। ਆ ਜਿਹੜੇ 5 ਡਿਪੋਰਟ ਵੀ ਹੋਏ ਨੇ ਉਹ ਵੀ ਡਿਪੋਰਟ ਇਸ ਕਰਕੇ ਹੋ ਗਏ ਕਿ ਜਦੋਂ ਉਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਉਹਨਾਂ ਦਾ ਸਟੇਟਸ ਕੈਨੇਡਾ ਦੇ ਵਿੱਚ ਐਕਸਪਾਇਰਡ ਸੀ, ਜਾਂ ਤਾਂ ਉਹਨਾਂ ਦੇ ਵੀਜ਼ੇ ਐਕਸਪਾਇਰ ਹੋ ਚੁੱਕੇ ਸੀ, ਜਾਂ ਫਿਰ ਜਿਹੜੇ ਪਰਮਿਟ ਦੇ ਮੁਤਾਬਕ ਉਹਨਾਂ ਦੇ ਵੀਜ਼ਾ ਦੇ ਮੁਤਾਬਕ ਜਿਹੜੀ ਜਿਹੜੀ ਥਾਂ 'ਤੇ ਉਹਨਾਂ ਨੂੰ ਕੰਮ ਕਰਦੇ ਹੋਣਾ ਚਾਹੀਦਾ ਸੀ ਉੱਥੇ ਉਹ ਕੰਮ ਨਹੀਂ ਸੀ ਕਰ ਰਹੇ। ਆਊਟ ਆਫ ਸਟੇਟਸ ਹੋਣ ਕਾਰਨ ਉਹਨਾਂ ਵਿਅਕਤੀਆਂ ਨੂੰ ਇਮੀਡੀਏਟਲੀ ਡਿਪੋਰਟ ਕੀਤਾ ਜਾ ਸਕਿਆ, ਅਜਿਹੇ ਸਿਰਫ 5 ਜਣੇ ਨੇ। ਪਰ ਜਿਹੜੇ ਬਾਕੀ 96 ਇਨਵੈਸਟੀਗੇਸ਼ਨ 'ਚੋਂ 14 ਜਣੇ ਜਦੋਂ ਉਹਨਾਂ ਦੇ ਮਗਰ ਸੀ ਬੀ ਐੱਸ ਏ ਪਈ, ਕੈਨੇਡਾ ਬਾਰਡਰ ਸਰਵਿਸ ਏਜੰਸੀ, ਇਹਨਾਂ 14 ਜਣਿਆਂ ਨੇ ਰੈਫਿਊਜੀ ਕਲੇਮ ਦਾਇਰ ਕਰ ਦਿੱਤਾ। ਜਿਹਦਾ ਮਤਲਬ ਇਹ ਹੈ ਵਾਸੂ ਜੀ ਕਿ ਜਦੋਂ ਤੱਕ ਰੈਫਿਊਜੀ ਕਲੇਮ 'ਤੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਉਹ ਕੈਨੇਡਾ ਦੇ ਵਿੱਚ ਰਹਿ ਸਕਦੇ ਨੇ।
ਯਾ ਸੋ ਇਹਦੇ ਵਿੱਚ ਸੋ ਸੀ ਬੀ ਐੱਸ ਏ ਜੋ ਬੀ ਸੀ ਦੀ ਪ੍ਰੋਵਿੰਸ਼ਲ ਐਕਸਟੋਰਸ਼ਨ ਟਾਸਕ ਫੋਰਸ ਹੈ ਉਹਦੀ ਮੈਂਬਰ ਆ। ਸੋ ਸੀ ਬੀ ਐੱਸ ਏ ਵੀ ਟਾਸਕ ਫੋਰਸ ਦੇ ਵਿੱਚ ਸ਼ਾਮਲ ਆ
ਜੀ।
ਸੋ ਐਜ਼ ਪਾਰਟ ਆਫ ਦ ਟਾਸਕ ਫੋਰਸ ਉਹਨਾਂ ਵੱਲੋਂ ਇਹ ਸਾਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਇਸ ਟਾਸਕ ਫੋਰਸ ਨੇ 96 ਕੇਸਿਸ ਰੈਫਰ ਕੀਤੇ ਸੀ ਸੀ ਬੀ ਐੱਸ ਏ ਨੂੰ। ਸੋ ਜਿਹੜੀ ਟੋਟਲ ਇਨਵੈਸਟੀਗੇਸ਼ਨ ਚੱਲ ਰਹੀ ਆ, ਸੋ ਉਹਦੇ ਵਿੱਚੋਂ ਹੁਣ ਇਹਨਾਂ ਨੇ ਦੱਸਿਆ ਕਿ 14 ਵਿਅਕਤੀਆਂ ਨੇ ਜਦੋਂ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ, ਦੇ ਵਰ ਰੈਫਰਡ ਟੂ ਸੀ ਬੀ ਐੱਸ ਏ ਬਾਏ ਦਿਸ ਟਾਸਕ ਫੋਰਸ। ਅਤੇ ਉਹਨਾਂ ਦੇ ਖਿਲਾਫ਼ ਜਦੋਂ ਡਿਪੋਰਟੇਸ਼ਨ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਉਹਨਾਂ ਨੇ ਆਈ ਆਰ ਬੀ ਦੇ ਵਿੱਚ ਅਸਾਈਲਮ ਦਾ ਕਲੇਮ ਲਗਾ ਦਿੱਤਾ। ਅਤੇ ਹੁਣ ਆਈ ਆਰ ਬੀ ਦੇ ਵਿੱਚ ਸਾਨੂੰ ਪਤਾ ਕਿ ਬੈਕਲੋਗ ਬਹੁਤ ਜ਼ਿਆਦਾ ਹੈ, ਅਤੇ ਉੱਥੇ ਜਿਹੜੀ ਸਾਰੀ ਇਹ ਹੀਅਰਿੰਗ ਚੱਲੇਗੀ ਜਦੋਂ ਵੀ ਸਾਰੀ ਸੁਣਵਾਈ ਖਤਮ ਹੁੰਦੀ ਹੈ ਉਹਨੂੰ ਘੱਟੋ ਘੱਟ 4-5 ਸਾਲ ਲੱਗਣ ਦੇ ਆਸਾਰ ਹੈਗੇ ਨੇ।
4-4 ਸਾਲ ਦੀ ਵੇਟਿੰਗ ਹੈ, ਉਹ ਵੀ ਇਸੇ ਕਰਕੇ ਕਿਉਂਕਿ ਪਿਛਲੇ ਸਾਲਾਂ 'ਚ ਰੈਫਿਊਜੀ ਕਲੇਮ ਦੀਆਂ ਅਰਜ਼ੀਆਂ ਦੇ ਵਿੱਚ ਅਥਾਹ ਵਾਧਾ ਹੋ ਗਿਆ ਹੋਇਆ। ਵਾਸੂ ਜੀ ਕੁਝ ਸਮੇਂ ਪਹਿਲਾਂ ਤੱਕ 4-6 ਮਹੀਨੇ ਦੇ ਅੰਦਰ ਅੰਦਰ ਇਹ ਆਈ ਆਰ ਬੀ ਦੀ ਹੀਅਰਿੰਗ ਆ ਜਿਆ ਕਰਦੀ ਸੀ, ਜਿਹਨੂੰ ਹੁਣ 4 ਸਾਲ ਲੱਗਦੇ ਪਏ ਨੇ। ਅੱਛਾ, ਹੁਣ 4 ਸਾਲ ਦਾ ਜਿਹੜਾ ਸਮਾਂ ਲੱਗਣਾ ਉਹਦੇ ਵਿੱਚ ਸਮੱਸਿਆ ਇਹ ਹੈ ਕਿ ਡਿਊਰਿੰਗ ਦੈਟ ਟਾਈਮ ਪੀਰੀਅਡ ਇਹਨਾਂ 14 ਜਣਿਆਂ ਨੂੰ ਜਿਹੜੇ ਕਿ ਸਸਪੈਕਟਸ ਨੇ ਐਕਸਟੋਰਸ਼ਨ ਰਿਲੇਟਡ ਮਾਮਲਿਆਂ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ, ਇਹਨਾਂ ਨੂੰ ਸਬਸਿਡਾਈਜ਼ ਹੈਲਥ ਕੇਅਰ ਮਿਲਣੀ ਆ, ਜੇ ਇਹ ਪੜ੍ਹਾਈ ਕਰਨੀ ਚਾਹੁਣ, ਜੇ ਕਿਤੇ ਬਤੌਰ ਸਟੂਡੈਂਟ ਐਡਮਿਸ਼ਨ ਲੈਣੀ ਚਾਹੁਣ, ਉਹ ਇਹਨਾਂ ਨੂੰ ਸਬਸਿਡਾਈਜ਼, ਉਹ ਇੰਟਰਨੈਸ਼ਨਲ ਸਟੂਡੈਂਟ ਵਾਲੀ ਫੀਸ ਨਹੀਂ ਦੇਣੀ ਪੈਣੀ। ਜੇ ਕੋਈ ਹੋਰ ਪਬਲਿਕ ਵੈਲਫੇਅਰ ਪ੍ਰੋਗਰਾਮ 'ਤੇ ਚਲੇ ਜਾਂਦੇ ਨੇ ਜਿਹਦਾ ਕਿ ਜਿਹਦੀ ਲਾਗਤ ਟੈਕਸਪੇਅਰ ਵੱਲੋਂ ਭਰੀ ਜਾਂਦੀ ਆ, ਉਹ ਵੀ ਇਹਨਾਂ ਨੂੰ ਮਿਲਦਾ ਰਹਿਣਾ। ਸੋ ਕੈਨੇਡਾ ਦੇ ਵਿੱਚ ਜਿਹੜਾ ਸਿੱਖੋ ਸਾਡਾ ਸਿਸਟਮ ਆ, ਉਹੀ ਗੱਲ ਆ, ਓਨਰ ਸਿਸਟਮ, ਇੱਕ ਦਿਆਨਤਦਾਰੀ ਵਾਲਾ ਸਿਸਟਮ, ਹੁਣ ਸੈਲਫ ਸੈਬੋਟਾਈਜਿੰਗ ਸਿਸਟਮ ਬਣ ਗਿਆ ਜਿਹੜਾ ਆਪਣਾ ਹੀ ਨੁਕਸਾਨ ਆਪ ਕਰਾਉਂਦਾ ਪਿਆ।
ਯਾ ਸੋ ਅਜੇ ਵੀ ਇਹ ਮੰਨਿਆ ਜਾ ਰਿਹਾ ਵੀ ਜਦੋਂ ਵੀ ਉਹ ਹੀਅਰਿੰਗ ਮੁਕੰਮਲ ਹੋਏਗੀ
ਜੀ,
ਆਈ ਆਰ ਬੀ ਵੱਲੋਂ ਇਹਨਾਂ ਨੂੰ ਕ੍ਰਿਮੀਨੈਲਿਟੀ ਦੇ ਆਧਾਰ ਤੇ ਇਨਐਡਮਿਸੀਬਲ ਦੱਸਿਆ ਜਾਏਗਾ, ਤੇ ਮੋਸਟ ਲਾਈਕਲੀ ਇਹਨਾਂ ਦੀ ਜਿਹੜੀ ਐਕਸੈਪਟ ਨਹੀਂ ਕੀਤੀ ਜਾਏਗੀ ਐਪਲੀਕੇਸ਼ਨ, ਕਿ ਇਹਨਾਂ ਨੂੰ ਅਸਾਈਲਮ ਮਿਲਣ ਦੇ ਚਾਂਸ ਤਾਂ ਘੱਟ ਨੇ। ਪਰ ਜਿਹੜੀ ਉਹ ਗੱਲ ਹੈ ਕਿ ਉਹ ਐਪਲੀਕੇਸ਼ਨ ਪ੍ਰੋਸੈਸ ਹੋਣ ਦੇ ਵਿੱਚ ਹੀ 4-5 ਸਾਲ ਲੱਗ ਜਾਣਗੇ, ਤੇ 4-5 ਸਾਲ ਵੀ ਇਹ ਸਾਡੇ ਮਹਿਮਾਨ ਬਣ ਕੇ ਜਿਵੇਂ ਮੁਲਕ ਦੇ ਵਿੱਚ ਰਹਿਣਗੇ ਆਫਟਰ ਹੈਵਿੰਗ ਬੀਨ
ਜਿਹੜੇ ਬੰਦੇ ਇੱਥੇ ਆ ਕੇ ਇਸ ਗੱਲ ਦੇ ਅਕਿਊਜ਼ ਨੇ ਕਿ ਉਹਨਾਂ ਨੇ ਇੰਨਾ ਇੱਥੇ ਕੋਹਰਾਮ ਮਚਾਤਾ, ਉਹ ਜੇ ਰੈਫਿਊਜੀ ਕਲੇਮ ਲੈ ਕੇ ਸਾਰੇ ਬੈਨੀਫਿਟਸ ਵੀ ਜਿਹੜੇ ਬਾਕੀ ਰੈਫਿਊਜੀਜ਼ ਨੂੰ ਮਿਲਦੇ ਨੇ ਉਹ ਇੰਜੋਏ ਕਰਨਗੇ, ਤਾਂ ਫਿਰ ਤਾਂ ਸਿਸਟਮ ਦੇ ਉੱਪਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ। ਰੈਫਿਊਜੀ ਸਿਸਟਮ ਦਾ ਤਰਕ ਕੀ ਆ ਕਿ ਉਹ ਲੋਕ ਜਿਨ੍ਹਾਂ ਵਾਸਤੇ ਆਪਣੇ ਮੁਲਕ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿਣਾ ਹੁਣ ਮੁਮਕਿਨ ਨਹੀਂ ਹੈ ਕਿਉਂਕਿ ਉਹਨਾਂ ਦੀ ਜਾਨ ਮਾਲ ਨੂੰ ਖਤਰਾ, ਉਹਨਾਂ ਨੂੰ ਤੁਸੀਂ ਸ਼ਰਨ ਦਿਓਗੇ, ਪਨਾਹ ਦਿਓਗੇ। ਰੈਫਿਊਜੀ ਦਾ ਟ੍ਰਾਂਸਲੇਸ਼ਨ ਤਾਂ ਇਹੀ ਹੈ ਨਾ ਕਿ ਤੁਸੀਂ ਪਨਾਹ ਲਈ ਆ। ਹੁਣ ਕੀ ਅਸੀਂ ਸਾਡਾ ਮੁਲਕ ਉਹਨਾਂ ਲੋਕਾਂ ਨੂੰ ਪਨਾਹ ਦੇਵੇਗਾ ਜਿਹੜੇ ਇੱਥੇ ਆ ਕੇ ਇੰਨੇ ਸੀਰੀਅਸ ਕ੍ਰਾਈਮ ਕਰਦੇ ਪਏ ਨੇ?
ਯਾ ਸੋ ਫਿਰ ਉਹੀ ਗੱਲ ਕਿ ਪਨਾਹ ਤਾਂ ਕੈਨੇਡਾ ਨਹੀਂ ਦੇਗਾ। ਪ੍ਰੋਬਲਮ ਇਹ ਹੈ ਕਿ ਆਈ ਆਰ ਬੀ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਉੱਥੇ ਰਿਸੋਰਸਿਸ ਦੀ ਘਾਟ ਆ। ਫਿਰ ਹੀ ਗੱਲ ਸੁਣਨ ਨੂੰ ਮਿਲਦੀ ਆ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਐਂਡ ਰੈਫਿਊਜੀ ਬੋਰਡ ਦੇ ਜਿਹੜੇ ਰਿਸੋਰਸਿਸ ਨੇ ਉਹ ਨਹੀਂ ਵਧਾ ਰਹੀ, ਵੀ ਉਹਦੇ ਵਿੱਚ ਵਾਧਾ ਕਰਨ ਦੀ ਲੋੜ ਹੈ, ਜਿਹੜਾ ਬੈਕਲੌਗ ਹੈ ਉਹ ਘਟਾਉਣ ਦੀ ਲੋੜ ਹੈ। ਕਿਉਂਕਿ ਦੇਖੋ ਇਹ ਹੱਕ ਤਾਂ ਕਿਸੇ ਨੂੰ ਵੀ ਹੋਣਾ ਚਾਹੀਦਾ ਕਿ ਆਪਣੀ ਅਸਾਇਲਮ ਕਲੇਮ ਲਗਾ ਸਕੇ, ਉਹਦੀ ਸੁਣਵਾਈ ਜਿਹੜੀ ਆ ਉਹ ਸਮੇਂ ਸਿਰ ਹੋਣੀ ਚਾਹੀਦੀ ਹੈ, ਤੇ ਜਦੋਂ ਪਤਾ ਲੱਗੇ ਵੀ ਬਿਲਕੁਲ ਇਹ ਬਿਲਕੁਲ ਫਰਜ਼ੀ ਕੇਸ ਹੈ ਤੇ ਨਾਲ ਦੇ ਨਾਲ ਜਿਹੜੀ ਅਰਜ਼ੀ ਹੈ ਉਹ ਰਿਜੈਕਟ ਹੋਣੀ ਚਾਹੀਦੀ ਹੈ ਐਂਡ ਦੇ ਨੀਡ ਟੂ ਬੀ ਡਿਪੋਰਟਡ।
ਕੀ ਇਹ ਹੁਣ ਐਕਸਪੀਡਾਈਟ ਨਹੀਂ ਹੋ ਸਕਦਾ? ਕੀ ਹੈ ਨਾ 14 ਬੰਦਿਆਂ ਦਾ ਮਾਮਲਾ ਐਕਸਪੀਡਾਈਟ ਕਰਕੇ ਉਹਨੂੰ ਪਹਿਲ ਦੇ ਆਧਾਰ ਤੇ ਸੁਣਵਾਈ ਕਰਕੇ ਇਹਦਾ ਨਿਪਟਾਰਾ ਨਹੀਂ ਹੋਣਾ ਚਾਹੀਦਾ?
ਬਿਲਕੁਲ,
ਆਈ ਮੀਨ ਇਫ ਦਿਸ ਗੋਸ ਔਨ ਫੋਰ 4 ਇਅਰਸ
ਐਗਜ਼ੈਕਟਲੀ,
ਉਹਨਾਂ 4 ਸਾਲਾਂ ਚ ਅਗਲਾ ਕੁਝ ਵੀ ਹੋਰ ਕਰ ਲਵੇ।
ਦੈਨ ਅਗੇਨ ਦਿਸ ਟਾਈਸ ਬੈਕ ਟੂ ਦ ਸੇਮ ਕਨਵਰਸੇਸ਼ਨ ਕਿ ਜਿਹੜਾ ਐਕਸਟੋਰਸ਼ਨ ਵਾਲਾ ਮਾਮਲਾ ਫੈਡਰਲ ਸਰਕਾਰ ਉਹਨੂੰ ਕਿੰਨਾ ਸੀਰੀਅਸਲੀ ਲੈ ਰਹੀ ਹੈ।
ਯੈਸ,
ਤੇ ਜੇ ਇਹ ਪੂਰੇ ਮੁਲਕ ਵਾਸਤੇ ਇੱਕ ਕ੍ਰਿਟੀਕਲ ਮਾਮਲਾ ਹੈ ਤਾਂ ਫਿਰ IRB ਦੇ ਵਿੱਚ ਵੀ ਇਹਦੀ ਪ੍ਰੋਸੈਸਿੰਗ ਜਿਹੜੀ ਹੈ ਉਹ ਫਾਸਟ ਟਰੈਕ ਕੀਤੀ ਜਾਣੀ ਚਾਹੀਦੀ।
ਬਾਸੂ ਜੀ, CRA ਵਾਲੇ ਹੁਣ ਕਹਿ ਰਹੇ ਆ ਅਸੀਂ 1700 ਨਵੇਂ ਏਜੰਟ ਹਾਇਰ ਕਰਨ ਲੱਗੇ ਹਾਂ, ਟੈਕਸ ਸੀਜ਼ਨ ਆਉਂਦਾ ਪਿਆ, ਲੋਕਾਂ ਨੇ ਟੈਲੀਫੋਨ ਕਾਲਾਂ ਕਰਨੀਆਂ, ਜਾਣਕਾਰੀ ਚਾਹੀਦੀ ਆ, ਵੀ ਅਸੀਂ ਨਵੇਂ ਏਜੰਟ ਹਾਇਰ ਕਰ ਲੈਂਦੇ ਹਾਂ, ਤਾਂ ਫਿਰ IRB ਦੇ ਵਿੱਚ ਇੱਥੇ ਕੋਈ ਇੱਕ ਸਪੈਸ਼ਲ ਇੱਕ ਅਜਿਹਾ ਬੈਂਚ ਕਿਉਂ ਨਹੀਂ ਸਥਾਪਿਤ ਕਰ ਦਿੱਤਾ ਜਾਂਦਾ ਜਿਹੜੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਜਿਹੜੇ ਰੈਫਿਊਜੀ ਕਲੇਮਸ ਆਫ ਕਨਵੀਨੀਅੰਸ ਨੇ, ਰੈਫਿਊਜੀ ਕਲੇਮਸ ਆਫ ਜੈਨੂਇਨ ਨੀਡ ਨਹੀਂ ਹੈਗੇ, ਉਹਨਾਂ ਦਾ ਛੇਤੀ ਨਿਪਟਾਰਾ ਕੀਤਾ ਜਾਵੇ। ਆਈ ਮੀਨ ਦਿਸ ਇਜ਼ ਵੈਰੀ ਕਲੀਅਰ ਕਿ ਜੇ 96 ਬੰਦਿਆਂ ਦੇ ਪਿੱਛੇ CBSA ਜਦੀ ਲੱਗੀ, ਕਿਉਂਕਿ BC ਐਕਸਟੋਰਸ਼ਨ ਟਾਸਕ ਫੋਰਸ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਉਹਨਾਂ ਦੇ ਵਿੱਚੋਂ 14 ਜਾਣੇ ਜਦੋਂ CBSA ਦੇ ਮਗਰ ਲੱਗਣ ਤੋਂ ਬਾਅਦ ਹੀ ਰੈਫਿਊਜੀ ਕਲੇਮ ਲਗਾਉਂਦੇ ਨੇ, ਦੈਨ ਦੀ ਇੰਟੈਂਟ ਇਜ਼ ਵੈਰੀ ਕਲੀਅਰ।
ਐਂਡ ਅਸੀਂ ਅਕਸਰ ਪਹਿਲਾਂ ਵੀ ਦੇਖਿਆ ਕਿ ਜਦੋਂ ਵੀ ਕਿਸੇ ਨੂੰ ਡਿਪੋਰਟ ਕਰਨ ਦੀ ਗੱਲ ਹੁੰਦੀ ਆ ਤੇ ਉਹ ਕਦੇ ਵੀ ਅਸਾਇਲਮ ਕਲੇਮ ਲਗਾਏ ਬਿਨਾਂ ਡਿਪੋਰਟ ਨਹੀਂ ਹੁੰਦੇ। ਰੇਅਰੈਸਟ ਆਫ ਰੇਅਰ ਕੇਸ ਦੇ ਵਿੱਚ ਜਿਵੇਂ ਹੁਣ ਜਿਹੜੇ 5 ਵਿਅਕਤੀ ਸੀ ਉਹਨਾਂ ਦੇ ਵੀਜ਼ਾ ਐਕਸਪਾਇਰਡ ਸੀਗੇ, ਉਹ ਸਟੈਟਸ ਹੀ ਨਹੀਂ ਸੀ, ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ, ਜਿਹਦੇ ਕੋਲ ਸਟੈਟਸ ਹੁੰਦਾ ਉਹ ਨਾਲ ਦੇ ਨਾਲ ਹੀ ਫਿਰ ਅਸਾਇਲਮ ਕਲੇਮ ਲਗਾ ਦਿੰਦਾ।
ਯੈਸ, ਐਂਡ ਇਹ ਬਹੁਤ ਵੱਡਾ ਲੂਪ ਹੋਲ ਆ। ਅੱਛਾ, ਇਹਨੂੰ ਪਲੱਗ ਕਰਨ ਦੇ ਲਈ ਹਾਊਸ ਆਫ ਕਾਮਨਸ ਦੇ ਵਿੱਚ ਚਲੋ ਗੱਲਬਾਤ ਵੀ ਕੀਤੀ ਜਾ ਰਹੀ ਆ, ਇਹਨਾਂ ਨੇ ਬਿੱਲ ਵੀ ਪੇਸ਼ ਕੀਤਾ ਸੀ ਨਾ ਕਿ ਅਸੀਂ ਜਿਹੜੀਆਂ ਸਪੈਸ਼ਲ ਪਾਵਰਸ ਨੇ ਕਿ ਬਲਕ ਦੇ ਵਿੱਚ ਐਪਲੀਕੇਸ਼ਨਾਂ ਕੈਂਸਲ ਕਰਨ ਦੀ ਜਿਹੜੀ ਪਾਵਰ ਹੈ ਫੈਡਰਲ ਸਰਕਾਰ ਉਹ ਭਾਲ ਰਹੀ ਆ ਕਿ ਇਮੀਗ੍ਰੇਸ਼ਨ ਮੰਤਰਾਲੇ ਨੂੰ ਮਿਲ ਜਾਣ, ਉਹ ਬਿੱਲ ਅਜੇ ਪਾਸ ਹੋਇਆ ਕੋਈ ਨਹੀਂ। ਅੱਛਾ, ਵੈਸੇ ਹਾਊਸ ਆਫ ਕਾਮਨਸ ਦੀ ਸਿਟਿੰਗ ਕੱਲ੍ਹ ਤੱਕ ਜਾਰੀ ਰਹਿਣੀ ਹੈ ਕੈਲੰਡਰ ਮੁਤਾਬਕ, ਮਤਲਬ ਇਜ਼ ਦ ਪੋਸੀਬਿਲਿਟੀ ਕਿ ਉਹ ਅੱਜ ਹੀ ਛੁੱਟੀ ਕਰਕੇ ਚਲੇ ਜਾਣ?
ਯਾ, ਤੇ ਇਸ ਸੈਸ਼ਨ ਦੌਰਾਨ ਜੇਕਰ ਕੋਈ ਬਿੱਲ ਪਾਸ ਹੋਇਆ ਤੇ ਉਹ ਬਿੱਲ C5 ਪਾਸ ਹੋਇਆ ਜਿਹੜਾ ਬਿਲਡਿੰਗ ਕੈਨੇਡਾ ਐਕਟ ਮੇਜਰ
ਪ੍ਰੋਜੈਕਟ,
ਸੋ ਉਹ ਬਿੱਲ ਪਾਸ ਹੋਇਆ ਤੇ ਜਿਹੜੇ ਛੋਟੇ ਮੋਟੇ ਕੋਈ ਐਪਰੋਪ੍ਰੀਏਸ਼ਨ ਬਿੱਲਸ ਪਾਸ ਹੋਏ ਨੇ ਖਰਚੇ ਚਲਦੇ ਰੱਖਣ ਲਈ, ਬਾਕੀ ਜਿਹੜਾ ਕੋਈ ਮੇਜਰ ਬਿੱਲ ਹੈ ਸੈਸ਼ਨ ਦੇ ਵਿੱਚ ਪਾਸ ਨਹੀਂ ਹੋਇਆ
ਜੀ,
ਉਹ ਪੇਸ਼ ਕੀਤੇ ਗਏ ਨੇ,
ਜਿਹੜਾ ਬਜਟ ਇੰਪਲੀਮੈਂਟੇਸ਼ਨ ਬਿੱਲ ਹੈ, ਮਤਲਬ ਉਹ ਵੀ ਲਟਕ ਜਾਣਾ,
ਉਹ ਲਟਕਿਆ ਹੋਇਆ,
ਉਹ ਲਟਕਿਆ ਹੋਇਆ ਉਹ ਪਾਸ, ਜੇ ਅੱਜ ਛੁੱਟੀ ਕਰਕੇ ਚਲੇ ਜਾਂਦੇ ਨੇ ਤੇ ਕੰਜ਼ਰਵੇਟਿਵਸ ਦੀ ਵੀ ਪੂਰੀ ਵਾਹ ਲੱਗੀ ਆ ਕਿ ਬਜਟ ਇੰਪਲੀਮੈਂਟੇਸ਼ਨ ਬਿੱਲ ਪਾਸ ਨਾ ਹੋਵੇ, ਤੇ ਜੇ ਉਹ ਪਾਸ ਨਹੀਂ ਹੋ ਪਾਉਂਦਾ ਫਿਰ ਤਾਂ ਜਦੋਂ 26 ਜਨਵਰੀ ਨੂੰ ਹਾਊਸ ਆਫ ਕਾਮਨਸ ਦਾ ਸੈਸ਼ਨ ਦੁਬਾਰਾ ਸ਼ੁਰੂ ਹੋਣਾ ਉਦੋਂ ਤੱਕ ਗੱਲ ਲਮਕ ਜਾਣੀ ਹੈ ਉਹ। ਅੱਛਾ, ਜਿਹੜੀ ਤੁਸੀਂ ਮੇਜਰ ਪ੍ਰੋਜੈਕਟ ਆਫਿਸ ਵਾਲੀ ਗੱਲ ਕੀਤੀ ਉਹਦੇ ਨਾਲ ਜੁੜੀ ਗੱਲ ਹੋਰ ਸਾਹਮਣੇ ਆਉਂਦੀ ਪਈ ਆ, ਜਿਹੜਾ ਇਹਦਾ ਦਫ਼ਤਰ ਬਣਾਇਆ ਗਿਆ ਕੈਲਗਰੀ ਦੇ ਵਿੱਚ ਜਿਹਦੇ ਮੁਖੀ ਲਾਏ ਗਏ ਨੇ
ਡੌਨ
ਫੈਰਲ, ਜਿਹੜੇ ਕਿ ਟਰਾਂਸ ਮਾਊਂਟਨ ਕਾਰਪੋਰੇਸ਼ਨ ਦੇ ਪਹਿਲਾਂ ਮੁਖੀ ਸਨ, ਇਹਨਾਂ ਵੱਲੋਂ ਨਾ ਅਪਰੋਚ ਕੀਤਾ ਜਾ ਰਿਹਾ ਜਿਹੜੀਆਂ ਕਈ ਹੋਰ ਪ੍ਰਾਈਵੇਟ ਕੰਪਨੀਆਂ ਨੇ ਨਾ ਕੈਨੇਡਾ ਦੇ ਵਿੱਚ ਜਿਹੜੀਆਂ ਬੇ ਸਟਰੀਟ ਦੇ ਉੱਪਰ ਲਿਸਟਡ ਨੇ, ਕਿ ਤੁਸੀਂ ਆਪਣੇ ਮੁਲਾਜ਼ਮ ਸਾਨੂੰ ਦੇ ਦਿਓ ਸਾਡੇ ਦਫ਼ਤਰ ਵਾਸਤੇ, ਸਰਕਾਰੀ ਦਫ਼ਤਰ ਵਾਸਤੇ ਕੰਮ ਕਰਨ ਲਈ, ਅਤੇ ਉਹਨਾਂ ਦੀਆਂ ਤਨਖਾਹਾਂ ਸਰਕਾਰ ਤਾਂ ਇੱਕ ਲੈਵਲ ਤੱਕ ਹੀ ਦੇ ਸਕਦੀ ਆ, ਜਿਹੜਾ ਉਹਦਾ ਬਾਕੀ ਦਾ ਤਨਖਾਹ ਹੈਗੀ ਹੈ ਤੁਸੀਂ ਟੋਪ ਅਪ ਕਰ ਦਿਓ। ਉਹਨੂੰ ਲੈ ਕੇ ਹੁਣ ਬੜੇ ਕੁਝ ਤਾਂ ਜਿਹੜੇ ਐਗਜੈਕਟਿਵਸ ਨੇ ਵੱਡੀਆਂ ਕੰਪਨੀਆਂ ਦੇ ਉਹ ਬੜੇ ਔਖੇ ਨੇ, ਦੇ ਆਰ ਵੈਰੀ ਅਨਈਜ਼ੀ। ਉਹ ਕਹਿੰਦੇ ਪਹਿਲੀ ਗੱਲ ਤਾਂ ਇਹ ਵੀ ਅਸੀਂ ਕਾਹਨੂੰ ਆਪਣਾ ਮੁਲਾਜ਼ਮ ਫੈਡਰਲ ਸਰਕਾਰ ਨੂੰ ਲੋਨ ਕਰੀਏ, ਜੇ ਕਰੀਏ ਵੀ ਤਾਂ ਫੈਡਰਲ ਸਰਕਾਰ ਨੇ ਜਿੰਨੀ ਤਨਖਾਹ ਦੇਣੀ ਆ, ਜਿੰਨੀ ਉਹਦੀ ਤਨਖਾਹ ਘੱਟਦੀ ਆ ਅਸੀਂ ਆਪਣੀ ਜੇਬ 'ਚੋਂ ਦਈਏ, ਵੀ ਸਾਡੇ ਵਾਸਤੇ ਇਹ ਲੱਖਾਂ ਡਾਲਰਾਂ ਦਾ ਘਾਟੇ ਦਾ ਸੌਦਾ ਬਣ ਸਕਦਾ। ਦੂਜੀ ਗੱਲ ਵਾਸੂ ਜੀ, ਇਹਦੇ ਨਾਲ ਐਥੀਕਲ ਕੰਸਰਨਸ ਵੀ ਜੁੜੇ ਨੇ,
ਕੌਨਫਲਿਕਟ ਦੀ ਗੱਲ ਸਿੱਧੀ ਸਿੱਧੀ ਬਣਦੀ ਆ ਵੀ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਕਹਿ ਰਹੇ ਹੋ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਟੋਪ ਅਪ ਕਰ ਦਿਓ, ਫਿਰ ਕੀ ਉਹਨਾਂ ਨੂੰ ਫਿਰ ਕੁਇਡ ਪ੍ਰੋ ਕਰੋ ਵੀ ਉਹਨਾਂ ਨੂੰ ਕੋਈ ਨਾ ਕੋਈ ਤੁਸੀਂ ਬੈਨੀਫਿਟ ਵੀ ਦੇਵੋਗੇ? ਜਿਹੜੇ ਪ੍ਰੋਜੈਕਟਸ ਨੇ ਉਹੀ ਫਾਸਟ ਟਰੈਕ ਕਰਨ ਵਾਸਤੇ ਅਸੀਂ ਦਫ਼ਤਰ ਬਣਾਇਆ, ਵੀ ਜੇ ਚ ਕੌਨਫਲਿਕਟ ਆਫ ਇੰਟਰਸਟ ਨਹੀਂ ਵੀ ਹੁੰਦਾ, ਪਰਸੈਪਸ਼ਨ ਆਫ ਕੌਨਫਲਿਕਟ ਆਫ ਇੰਟਰਸਟ ਤਾਂ ਡੈਫੀਨੇਟਲੀ ਬਣੇ।
ਬਿਲਕੁਲ। ਅੱਛਾ, ਦੂਜੀ ਗੱਲ ਇਹ ਹੈ, ਕਈ ਤੇ ਅਜਿਹੇ ਐਗਜੈਕਟਿਵਸ ਨੇ ਉਹਨਾਂ ਕੰਪਨੀਆਂ ਜਿਹੜੇ ਆਲਰੇਡੀ ਬੜੇ ਇਹਨਾਂ ਦੇ ਵੈਲਥੀ ਬੜੇ ਧਨਾੜ ਨੇ, ਅਗਲਾ ਸੋਚਦਾ ਵੀ ਚੱਲ ਠੀਕ ਯਾਰ ਮੈਨੂੰ ਪੈਸੇ ਚੰਗੇ ਬਣੀ ਜਾਂਦੇ ਆ, ਹੁਣ ਮੈਂ ਦੇਸ਼ ਸੇਵਾ ਦੇ ਵਿੱਚ ਕੰਮ ਕਰਨ ਲਈ ਮੈਂ ਥੋੜ੍ਹਾ ਇਸ ਦਫ਼ਤਰ ਦੇ ਵਿੱਚ ਹੈਲਪ ਕਰ ਦਿੰਦਾ। ਪਰ ਜਿਹੜੇ ਕਈ ਅਜਿਹੇ ਪ੍ਰੋਫੈਸ਼ਨਲ ਚਾਹੀਦੇ ਨੇ ਜਿਹੜੇ ਕਿ ਯੰਗ ਨੇ ਅਜੇ, ਜਿਨ੍ਹਾਂ ਨੇ ਅਜੇ ਆਪਣੇ ਕਰੀਅਰ ਦੇ ਅਜਿਹੇ ਪੜਾਅ 'ਤੇ ਨੇ ਉਹ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਕੇ ਉਹਨਾਂ ਨੇ ਅੱਗੇ ਹਜੇ ਹੋਰ ਪ੍ਰਮੋਸ਼ਨਸ ਲੈਣੀਆਂ ਨੇ। ਪ੍ਰਾਈਵੇਟ ਸੈਕਟਰ ਕੈਨੇਡਾ ਦੇ ਵਿੱਚ ਵਾਸੂ ਜੀ, ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰੀ ਨੌਕਰੀ ਦੇ ਤਜਰਬੇ ਨੂੰ ਬਹੁਤੀ ਤਰਜੀਹ ਨਹੀਂ ਦਿੰਦਾ। ਸੋ ਜੇ ਕੋਈ ਯੰਗ ਬੰਦਾ, ਯੰਗ ਪ੍ਰੋਫੈਸ਼ਨਲ, ਉਹਦੀ ਪ੍ਰਾਈਵੇਟ ਕੰਪਨੀ, ਉਹਦਾ ਇੰਪਲੋਇਰ ਉਹਨੂੰ ਕਹਿੰਦਾ ਭਾਈ ਐਂ ਕਰ, ਉਹ ਜਿਹੜਾ ਮੇਜਰ ਪ੍ਰੋਜੈਕਟ ਆਫਿਸ ਫੈਡਰਲ ਸਰਕਾਰ ਨੇ ਬਣਾਇਆ ਪਰ ਉਹਨਾਂ ਤਿੰਨਾਂ ਸਾਲਾਂ ਦੇ ਵਿੱਚ ਵਿਦਿਨ ਦਾ ਕਾਰਪੋਰੇਸ਼ਨ ਉਹਦੀ ਜਿੰਨੀ ਪ੍ਰਮੋਸ਼ਨਲ ਗਰੋਥ ਹੋ ਜਾਣੀ ਸੀ ਪ੍ਰਮੋਸ਼ਨ ਹੋ ਕੇ, ਉਹ ਨਹੀਂ ਹੋ ਪਾਉਣੀ, ਉਹਨੂੰ ਵਾਪਸ ਉਸੇ ਰੋਲ 'ਤੇ ਆਉਣਾ ਪਏਗਾ ਜਿੱਥੇ ਉਹ ਛੱਡ ਕੇ ਗਿਆ ਸੀ. ਸੋ ਇੱਦਾਂ ਦੇ ਕੰਸਰਨਸ ਵੀ ਇਹਦੇ ਨਾਲ ਜੁੜੇ ਹੋਏ ਨੇ. ਸੋ ਦੇਖੋ, ਚਲੋ ਖੈਰ ਅੱਜ ਹਾਊਸ ਆਫ ਕਾਮਨਸ ਦੇ ਵਿੱਚ ਵੀ ਕੀ ਗੱਲ ਹੁੰਦੀ ਆ, ਪਰ ਜਿਹੜਾ ਆਹ ਮੁੱਦਾ ਸਰਕਲਿੰਗ ਬੈਕ ਟੂ ਦਿਸ ਕਿ ਐਕਸਟੋਰਸ਼ਨ ਦੇ ਸਸਪੈਕਟਸ ਨੇ ਰੈਫਿਊਜੀ ਕਲੇਮ ਦਾਇਰ ਕਰ ਦਿੱਤਾ, ਬਹੁਤ ਵੱਡਾ ਲੂਪ ਹੋਲ ਆ ਰਿਹਾ.
ਯਾ ਬਿਲਕੁਲ, ਮੈਸੇਜਸ ਕਈ ਆ ਰਹੇ ਨੇ ਵੱਖੋ ਵੱਖਰੇ ਬਿੱਲਸ ਬਾਰੇ, ਲੋਕ ਪੁੱਛ ਰਹੇ ਨੇ ਵੀ ਇਹ ਜਿਹੜਾ ਰੈਫਿਊਜੀਜ਼ ਵਾਲਾ ਬਿੱਲ ਸੀ ਉਹਦਾ ਕੀ ਬਣਿਆ. ਸੋ ਪਹਿਲਾਂ ਬਿੱਲ C2 ਲਿਆਂਦਾ ਸਰਕਾਰ ਨੇ, ਜਿਹਦੇ ਵਿੱਚ ਸਵੀਪਿੰਗ ਪਾਵਰਸ
ਹਾਂ ਆਪਣੇ ਆਪ ਨੂੰ ਦੇਣ ਦੀ ਗੱਲ ਸੀ, ਫਿਰ ਉਹਨੂੰ ਸਪਲਿਟ ਕੀਤਾ ਦੋਵਾਂ 'ਚ,
ਫਿਰ ਉਹਦੇ ਕੁਝ ਹਿੱਸੇ ਜਿਹੜੇ ਥੋੜੇ ਲੈਸ ਓਬਜੈਕਸ਼ਨੇਬਲ ਸਨ ਉਹਨਾਂ ਨੂੰ ਬਿੱਲ C12 ਦੇ ਵਿੱਚ ਪਾ ਕੇ ਸਰਕਾਰ ਨੇ ਪੇਸ਼ ਕੀਤਾ. ਇਹ ਜਿਹੜੇ ਸਾਰੇ ਬਿੱਲਸ ਨੇ ਇਹ ਵੱਖੋ ਵੱਖਰੀਆਂ ਸਟੇਜਸ ਤੇ ਅਜੇ ਲਟਕੇ ਹੀ ਹੋਏ ਨੇ, ਕੋਈ ਸੈਕਿੰਡ ਸਟੇਜ ਤੇ ਆ, ਕੋਈ ਕਮੇਟੀ ਸਟੇਜ ਤੇ ਆ. ਬਿੱਲ C9 ਜਿਹੜਾ ਸੀਗਾ ਕੰਬੈਟਿੰਗ
ਹੇਟ ਐਕਟ,
ਸੋ ਉਹ ਕਮੇਟੀ ਸਟੇਜ ਦੇ ਵਿੱਚ ਰਾਜ਼ੀਨਾਮਾ ਹੋ ਗਿਆ ਬਲਾਕ ਬੈਕਵਾ ਦੇ ਨਾਲ ਸਰਕਾਰ ਦਾ. ਸੋ ਉਧਰੋਂ ਉਹ ਪਾਸ ਹੋ ਜਾਏਗਾ, ਪਰ ਉਹ ਵਾਪਸ ਥਰਡ ਰੀਡਿੰਗ ਲਈ ਵੋਟਿੰਗ ਵਾਸਤੇ ਹਾਊਸ ਆਫ ਕਾਮਨਸ ਵਿੱਚ ਆਉਣਾ. ਸੋ ਉਹ ਅੱਜ ਆਇਆ ਕਿ ਨਹੀਂ, ਉਹਦਾ ਕੀ ਸਟੇਟਸ ਆ? ਬਿੱਲ C9 ਸ਼ਾਇਦ ਪਾਸ ਹੋਵੇ, ਸ਼ਾਇਦ ਉਹ ਨਾ ਹੀ ਹੋਵੇ. ਬਾਕੀ ਜਿਹੜੇ ਬਿੱਲਸ ਨੇ ਉਹ ਸਾਰੇ ਸੈਕਿੰਡ ਰੀਡਿੰਗ ਦੇ ਵਿੱਚ ਹੀ ਮੋਸਟ ਲਾਈਕਲੀ ਫਸੇ ਹੋਏ ਨੇ,
ਇੰਕਲੂਡਿੰਗ ਦ ਬਿਗੇਸਟ ਵਨ, ਬਜਟ ਇੰਪਲੀਮੈਂਟੇਸ਼ਨ ਐਕਟ.
ਬਿਲਕੁਲ, ਉਹੀ ਉਹ ਵੀ ਕੱਚਾ ਪੱਕਾ ਹੀ ਆ ਵੀ ਅੱਜ ਪਾਸ ਹੁੰਦਾ ਕਿ ਨਹੀਂ ਹੁੰਦਾ. ਸੋ ਬਿੱਲ C5 ਹੀ ਇੱਕ ਪਾਸ ਹੋਇਆ, ਬਾਕੀ ਸਾਰੇ ਬਿੱਲ ਜਿਹੜੇ ਨੇ ਉਹ ਪੇਸ਼ ਕੀਤੇ ਗਏ, ਉਹਨਾਂ ਦੇ ਉੱਤੇ ਡਿਸਕਸ਼ਨ ਹੋ ਰਹੀ ਆ, ਡਿਬੇਟ ਹੋ ਰਹੀ ਆ ਕਈ ਕਮੇਟੀ ਸਟੇਜ, ਕਿਉਂਕਿ ਮੇਨ ਜਿਹੜਾ ਹਰਡਲ ਕਮੇਟੀ ਸਟੇਜ ਬਣਿਆ ਹੋਇਆ ਇਸ ਵੇਲੇ. ਆਪਾਂ ਇੱਕ ਵਾਰੀ ਡਿਸਕਸ ਵੀ ਕੀਤੀ ਗੱਲ, ਕਿਉਂਕਿ ਕਮੇਟੀਜ਼ ਦੇ ਵਿੱਚ ਹੁਣ NDP ਤੇ ਗ੍ਰੀਨ ਪਾਰਟੀ ਦਾ ਕੋਈ ਮੈਂਬਰ ਹੈ ਨਹੀਂ.
ਗ੍ਰੀਨ ਦਾ ਪਹਿਲਾਂ ਵੀ ਨਹੀਂ
ਹੁੰਦਾ ਸੀ, ਪਰ NDP ਦਾ ਹੁਣ ਇਸ ਵਾਰ ਨਹੀਂ ਹੈ.
ਤੇ ਪਿਛਲੀ ਸਰਕਾਰ 'ਚ NDP ਦਾ ਮੈਂਬਰ ਮੈਨੋਰਿਟੀ ਲਿਬਰਲ ਜਿੱਥੇ ਜਿੱਥੇ ਕਮੇਟੀ ਦੇ ਵਿੱਚ ਇਹਨਾਂ ਦੇ ਘੱਟ ਮੈਂਬਰ ਹੁੰਦੇ ਸੀ, NDP ਵਾਲੇ ਸਾਥ ਦੇ ਕੇ ਕਮੇਟੀ ਸਟੇਜ ਦੇ ਵਿੱਚੋਂ ਜਿਹੜਾ ਵੀ ਕੋਈ ਮਤਾ ਹੁੰਦਾ ਸੀ ਉਹਨੂੰ ਅੱਗੇ ਲੰਘਾ ਦਿੰਦੇ ਸੀ, ਕਿ NDP ਦਾ ਮੈਂਬਰ ਕੋਈ ਨਹੀਂ, ਕਿਉਂਕਿ NDP ਅਫੀਸ਼ੀਅਲ ਪਾਰਟੀ ਦਾ ਦਰਜਾ ਆਪਣਾ ਗਵਾ ਚੁੱਕੀ ਹੈ.
ਸੋ ਕੋਈ ਵੀ ਬਿੱਲ ਜਿਹੜਾ ਉਹ ਕਮੇਟੀ ਸਟੇਜ ਦੇ ਵਿੱਚੋਂ ਲੰਘਾਉਣ ਵਾਸਤੇ ਸਰਕਾਰ ਨੂੰ ਜਾਂ ਤਾਂ ਬਲਾਕ ਦੇ ਸਮਰਥਨ ਦੀ ਲੋੜ ਪੈਂਦੀ ਹੈ ਜਾਂ ਕੰਜ਼ਰਵੇਟਿਵਸ ਦੀ, ਉਹ ਦੋਨੋਂ ਹੀ ਸਰਕਾਰ ਨੂੰ ਤੰਗ ਕਰ ਰਹੇ ਨੇ.
ਜੀ ਜੀ, ਦੋਨੋਂ ਸਰਕਾਰ ਲਈ ਟੇਢੀਆਂ ਖੀਰਾਂ.
ਹਾਂ, ਸੋ ਇਸ ਕਰਕੇ ਇਹ ਜਿਹੜੇ ਬਿੱਲਸ ਨੇ ਇਹਨਾਂ ਦਾ ਪੈਸੇਜ ਔਖਾ ਹੋਇਆ ਹੋਇਆ.
ਜੀ,
2 ਮਿੰਟ ਲਾ ਕੇ ਮੈਂ ਜੇ 30 ਸੈਕਿੰਡ ਲਗਾ ਕੇ ਜੇ ਸਾਰਾ ਸਟੇਟਸ ਦੱਸ, ਸੋ ਜਿਹੜੇ ਬਿੱਲਸ ਨੇ, ਸੋ ਬਿੱਲ C2 ਦਾ ਆਪਾਂ ਗੱਲ ਕੀਤੀ ਆ, ਉਹ ਸੈਕਿੰਡ ਰੀਡਿੰਗ ਤੇ ਇਸ ਵੇਲੇ ਫਸਿਆ ਹੋਇਆ. ਬਿੱਲ C3 ਜਿਹੜਾ ਕਿ ਸੀ ਅਮੈਂਡ ਐਕਟ ਟੂ ਅਮੈਂਡ ਸਿਟੀਜ਼ਨਸ਼ਿਪ ਐਕਟ, ਇਹ ਬਿੱਲ ਪਾਸ ਹੋਇਆ. ਸੋ ਇਹ ਬਿੱਲ ਇੱਕ ਪਾਸ ਹੋਇਆ ਹੈ ਜਿਹੜਾ ਕਿ C5 ਤੋਂ ਇਲਾਵਾ ਜਿਹੜਾ ਕੋਈ ਬਿੱਲ ਪਾਸ ਹੋਇਆ. ਉਸ ਤੋਂ ਬਾਅਦ ਬਿੱਲ C4 ਸੀ ਥਰਡ ਰੀਡਿੰਗ ਤੇ ਹੈਗਾ ਇਸ ਵੇਲੇ, ਸੋ ਮਤਲਬ ਕਮੇਟੀ ਦੇ ਵਿੱਚੋਂ ਪਾਸ ਹੋ ਗਿਆ. ਬਿੱਲ C5 ਪਾਸ ਹੋਇਆ, ਤੇ ਬਿੱਲ C6 ਜਿਹੜਾ ਇੱਕ ਸੀਗਾ ਇਹ ਐਪਰੋਪ੍ਰੀਏਸ਼ਨ ਬਿੱਲ ਆ, ਪੈਸੇ ਚਲਦੇ ਰੱਖਣ, ਖਰਚਾ ਚਲਦੇ ਰੱਖਣ ਲਈ. ਬਿੱਲ C7 ਵੀ ਐਪਰੋਪ੍ਰੀਏਸ਼ਨ ਬਿੱਲ ਸੀ, ਇਹ ਵੀ ਪਾਸ ਹੋਇਆ ਖਰਚੇ ਚਲਦੇ ਰੱਖਣ. ਬਿੱਲ C8 ਜਿਹੜਾ ਕਿ ਸਾਈਬਰ ਸਿਕਿਉਰਿਟੀ ਤੇ ਟੈਲੀਕਮਿਊਨੀਕੇਸ਼ਨ ਨਾਲ ਸੰਬੰਧਿਤ ਸੀ, ਇਹ ਕਮੇਟੀ ਸਟੇਜ ਦੇ ਵਿੱਚ ਆ ਇਸ ਵੇਲੇ. ਤੇ ਬਿੱਲ C9 ਕੰਬੈਟਿੰਗ ਹੇਟ ਐਕਟ, ਇਹ ਵੀ ਅਜੇ ਕਮੇਟੀ ਸਟੇਜ ਦੇ ਵਿੱਚ ਹੀ, ਉੱਥੇ ਰਾਜ਼ੀਨਾਮਾ ਹੋ ਗਿਆ, ਥਰਡ ਰੀਡਿੰਗ ਵਾਸਤੇ ਆ ਜਾਏਗਾ. ਬਿੱਲ C10 ਮਾਡਰਨ ਟ੍ਰੀਟੀ ਇੰਪਲੀਮੈਂਟੇਸ਼ਨ ਐਕਟ, ਇਹ ਤਾਂ ਅਜੇ ਸੈਕਿੰਡ ਰੀਡਿੰਗ ਦੇ ਵਿੱਚ ਹੀ ਹੈ. ਉਸ ਤੋਂ ਬਾਅਦ ਬਿੱਲ C11 ਹੈ ਮਾਡਰਨਾਈਜੇਸ਼ਨ ਆਫ ਜਸਟਿਸ ਸਿਸਟਮ, ਇਹ ਵੀ ਸੈਕਿੰਡ ਸਟੇਜ ਦੇ ਵਿੱਚ ਹੀ ਹੈ, ਕਮੇਟੀ ਸਟੇਜ ਦੇ ਵਿੱਚ ਆ. ਬਿੱਲ C12 ਹੈ ਬਾਰਡਰ, ਜਿਹੜਾ ਇਮੀਗ੍ਰੇਸ਼ਨ ਤੇ ਬਾਰਡਰ ਵਾਲਾ ਹੈ, ਇਹ ਵੀ ਇਸ ਵੇਲੇ ਰਿਪੋਰਟ ਸਟੇਜ ਇਨ ਹਾਊਸ ਆਫ ਕਾਮਨਸ ਦੇ ਵਿੱਚ ਆ.
ਤੇ C12 ਇਹ ਉਹ ਵਾਲਾ ਬਿੱਲ ਹੈ ਜਿਹਦੇ ਵਿੱਚ ਜੇ ਪਾਸ ਹੋ ਜਾਂਦਾ ਸਰਕਾਰ ਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਪਾਵਰ ਮਿਲ ਜਾਣੀ ਆ ਕਿ ਥੋਕ ਦੇ ਵਿੱਚ ਜਿਹੜੀਆਂ ਐਪਲੀਕੇਸ਼ਨਾਂ ਨੇ ਨਾ ਬਗੈਰ ਉਹਨਾਂ ਤੇ ਸੁਣਵਾਈ ਕੀਤੇ ਉਹਨੂੰ ਕੈਂਸਲ ਕਰ ਦੇਣਾ.
ਬਿਲਕੁਲ,
ਜਿਵੇਂ ਅਸੀਂ ਗੱਲ ਕੀਤੀ ਨਾ ਵੀ ਰੈਫਿਊਜੀ ਕਲੇਮਸ ਦੀ ਇੰਨਾ ਬੈਕਲੌਗ ਹੋ ਚੁੱਕਿਆ ਕਿ ਜੇ ਉਹਨਾਂ ਨੂੰ ਬਲਕ ਦੇ ਵਿੱਚ ਐਪਲੀਕੇਸ਼ਨ ਨੂੰ ਕੈਂਸਲ ਕਰਨਾ ਉਹਨਾਂ ਦੇ ਕਾਟਾ ਫੇਰਨਾ, ਤੇ ਉਹ ਇਸ ਬਿੱਲ ਨੇ ਉਹ ਪਾਵਰ ਦੇਣੀ ਗਵਰਨਮੈਂਟ ਨੂੰ.
ਬਿਲਕੁਲ, ਸੋ ਜਿਹੜੇ ਹਾਲ ਹੀ ਵਿੱਚ ਬਿੱਲ ਪੇਸ਼ ਕੀਤੇ ਗਏ ਨੇ, ਸੋ ਜਿਹੜਾ ਮੇਨ ਜਿਹੜਾ ਆਪਣਾ ਬਿੱਲ C15 ਆ ਬਜਟ ਇੰਪਲੀਮੈਂਟੇਸ਼ਨ ਐਕਟ, ਉਹ ਵੀ ਅਜੇ ਕਮੇਟੀ ਸਟੇਜ ਦੇ ਵਿੱਚ ਹੀ ਆ ਵਿਜੇ ਜੀ. ਸੋ ਇਹ ਅਜੇ ਥਰਡ ਰੀਡਿੰਗ ਵਾਸਤੇ ਵਾਪਸ ਆਇਆ ਨਹੀਂ ਹਾਊਸ ਆਫ ਕਾਮਨਸ ਵਿੱਚ, ਸੋ ਇਹਦੇ ਪਾਸ ਹੋਣ ਦੇ ਆਸਾਰ ਹੈ ਨਹੀਂ. ਸੋ ਬਿੱਲ C16 ਜਿਹੜਾ ਪ੍ਰੋਟੈਕਟਿੰਗ ਵਿਕਟਮਸ ਐਕਟ ਜਿਹਦੀ ਆਪਾਂ ਕੱਲ ਗੱਲ ਕੀਤੀ ਆ,
ਜਿਹੜਾ ਪਰਸੋਂ ਇੰਟਰੋਡਿਊਸ ਕੀਤਾ ਸੀ,
ਸੋ ਉਹ ਬਿੱਲ ਵੀ ਸੈਕਿੰਡ ਰੀਡਿੰਗ ਸਟੇਜ ਦੇ ਵਿੱਚ ਆ. ਸੋ ਕੋਈ ਵੀ ਬਿੱਲ ਜਿਹੜਾ ਇਸ ਤੋਂ ਇਲਾਵਾ ਪਾਸ ਨਹੀਂ ਹੋਇਆ, ਸਿਰਫ ਜਿਹੜੇ ਐਪਰੋਪ੍ਰੀਏਸ਼ਨ ਬਿੱਲ ਪਾਸ ਹੋਏ ਨੇ, ਤੇ ਇੱਕ ਜਿਹੜਾ ਆਪਾਂ ਜ਼ਿਕਰ ਕੀਤਾ ਬਿੱਲ C3 ਜਿਹੜਾ ਕਿ ਸਿਟੀਜ਼ਨਸ਼ਿਪ ਨੂੰ ਅਮੈਂਡ ਕਰਨ ਵਾਲਾ ਐਕਟ ਸੀ ਲਾਅ ਸਿਟੀਜ਼ਨਸ ਵਾਲਾ, ਉਹ ਪਾਸ ਹੋਇਆ.
ਜਿਹੜਾ C5 ਵੀ ਸੀ ਨਾ, C5 ਵੀ ਉਹ ਜੂਨ ਜੁਲਾਈ ਚ ਪਹਿਲਾਂ ਹੀ ਪਾਸ ਹੋ ਗਿਆ ਹੋਇਆ ਸੀ, ਇੰਟਰੋਡਿਊਸ ਉਦੋਂ ਹੋਇਆ ਸੀ,
ਇੰਟਰੋਡਿਊਸ
ਹੋਇਆ ਸੀ, ਪਾਸ ਹੁਣ ਹੋਇਆ,
ਪਾਸ ਇਹ ਹੁਣ
ਠੀਕ ਠੀਕ ਹੀ ਆ.
ਸੋ ਬਿੱਲ C3 ਤੇ C5 ਪਾਸ ਹੋਏ ਨੇ ਦੋ ਬਿੱਲ, ਬਾਕੀ ਜਿਹੜੇ ਕੁਝ ਐਪਰੋਪ੍ਰੀਏਸ਼ਨ ਬਿੱਲਸ ਨੇ ਖਰਚੇ ਚੱਲਦੇ ਰੱਖਣ ਵਾਸਤੇ, ਜਿਹੜੇ ਪੈਸੇ ਕੱਢੇ ਜਾਂਦੇ ਟ੍ਰੈਜਰੀ ਚੋਂ, ਸੋ ਉਹ ਕੁਝ ਬਿੱਲਸ ਪਾਸ ਹੋਏ ਨੇ. ਹੋਰ ਕੋਈ ਵੀ ਮੇਜਰ ਬਿੱਲ ਪਾਸ ਨਹੀਂ ਹੋਇਆ ਇਸ ਸੈਸ਼ਨ ਦੇ ਵਿੱਚ,
ਬਾਕੀ ਕਮੇਟੀਆਂ ਹੀ ਚੱਲ ਰਹੀਆਂ.
ਹਾਂਜੀ.
ਅੱਛਾ, ਕੁਇਕਲੀ 30 ਸਕਿੰਟ ਦੇ ਵਿੱਚ ਗੱਲ ਕਰ ਲਈਏ,
30 ਸਕਿੰਟ,
ਹਾਂ, ਕਿ ਅਮਰੀਕਾ ਦੇ ਫੈਡਰਲ ਰਿਜ਼ਰਵ ਵੱਲੋਂ ਕੱਲ੍ਹ ਇੰਟਰਸਟ ਰੇਟ ਦੇ ਵਿੱਚ 25 ਬੇਸਿਸ ਪੁਆਇੰਟਸ ਦੀ ਕਟੌਤੀ ਕਰ ਦਿੱਤੀ ਗਈ ਆ। ਕੈਨੇਡਾ ਦੇ ਵਿੱਚ ਆਪਣੇ ਬੈਂਕ ਆਫ ਕੈਨੇਡਾ ਨੇ ਕੱਲ੍ਹ ਇਸ ਰੇਟ ਨੂੰ ਹੋਲਡ ਕੀਤਾ ਸੀ। ਹੁਣ ਵਾਸੂ ਜੀ, ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰ ਨੇ ਜਰੋਮ ਪਾਵਲ, ਉਹਨਾਂ ਦੀ ਟਰਮ ਵੀ ਮਈ ਦੇ ਵਿੱਚ ਖਤਮ ਹੋ ਜਾਣੀ ਆ ਅਤੇ ਉਹਨਾਂ ਦੀ ਥਾਂ 'ਤੇ ਡੋਨਲਡ ਟਰੰਪ ਦੇ ਬਹੁਤ ਚਹੇਤੇ ਅਤੇ ਉਹਨਾਂ ਦੇ ਪਹਿਲਾਂ ਇਕਨੋਮਿਕ ਐਡਵਾਈਜ਼ਰ ਰਹਿ ਚੁੱਕੇ, ਇਸ ਵੇਲੇ ਵੀ ਉਹਨਾਂ ਦੀ ਜਿਹੜੀ ਇੱਕ ਇਕਨੋਮਿਕ ਕਾਊਂਸਲ ਆ ਉਹਦੇ ਮੈਂਬਰ ਨੇ ਕੈਵਿਨ ਹੈਸਟ, ਇਹ ਮੰਨਿਆ ਜਾਂਦਾ ਵੀ ਅਗਲੇ ਫੈਡਰਲ ਰਿਜ਼ਰਵ ਦੇ ਚੇਅਰ ਕੈਵਿਨ ਹੈਸਟ ਨੂੰ ਲਗਾਇਆ ਜਾ ਸਕਦਾ, ਜਿਹੜੇ ਕਿ ਇਸ ਸਮੇਂ ਨੈਸ਼ਨਲ ਇਕਨੋਮਿਕ ਕਾਊਂਸਲ ਨੂੰ ਲੀਡ ਕਰਦੇ ਨੇ। ਅਤੇ ਟਰੰਪ ਦੀ ਪਿਛਲੀ ਟਰਮ ਦੇ ਵਿੱਚ ਵਾਈਟ ਹਾਊਸ ਕਾਊਂਸਲ ਆਫ ਇਕਨੋਮਿਕ ਐਡਵਾਈਜ਼ਰਸ ਦੇ ਚੇਅਰ ਸੀਗੇ ਉਹ, ਅਤੇ ਟਰੰਪ ਦੇ ਬੜੇ ਲੋਇਲਿਸਟ ਨੇ, ਟਰੰਪ ਦੀ ਹਰ ਗੱਲ ਨੂੰ ਉਹ ਹੋਰ ਐਂਪਲੀਫਾਈ ਕਰਕੇ ਅਤੇ ਹੋਰ ਵੱਡੀ ਡੁਗਡੁਗੀ ਵਜਾ ਕੇ ਉਹਦਾ ਪ੍ਰਚਾਰ ਕਰਦੇ ਨੇ।
ਅਤੇ ਟਰੰਪ ਇਸ ਵੇਲੇ ਇਹ ਚਾਹੁੰਦੇ ਨੇ ਫੈਡਰਲ ਰਿਜ਼ਰਵ ਤੋਂ ਕਿ ਬਹੁਤ ਜਲਦੀ ਜਲਦੀ ਇੰਟਰਸਟ ਰੇਟ ਦੇ ਵਿੱਚ ਕਟੌਤੀਆਂ ਕੀਤੀਆਂ ਜਾਣ।
ਟਰੰਪ ਨੇ ਕੱਲ੍ਹ ਕਿਹਾ, ਕਹਿੰਦੇ 25 ਪੁਆਇੰਟ ਕਿਉਂ, 50 ਪੁਆਇੰਟ ਦਾ ਕੱਟ ਹੋ ਸਕਦਾ ਸੀ।
ਬੋਰਡ ਦੇ ਵਿੱਚ 7 ਗਵਰਨਰ ਨੇ
ਜੀ,
ਉਹਨਾਂ ਵਿੱਚੋਂ ਇੱਕ ਗਵਰਨਰ ਸਤੰਬਰ ਦੇ ਵਿੱਚ ਡੋਨਲਡ ਟਰੰਪ ਨੇ ਹੀ ਅਪੁਆਇੰਟ ਕੀਤੇ ਅਤੇ ਉਹੀ ਇਕਲੌਤੇ ਸਨ ਜਿਹੜੇ ਕੱਲ੍ਹ ਕਹਿ ਰਹੇ ਸੀ ਵੀ 50 ਪੁਆਇੰਟ ਕੱਟ ਹੋਣਾ ਚਾਹੀਦਾ। ਬਾਕੀ ਇਹਨਾਂ ਵਿੱਚੋਂ ਚਾਰਾਂ ਨੇ ਤਾਂ ਅਫਕੋਰਸ ਇਹ ਕਿਹਾ ਕਿ ਅਸੀਂ 25 ਪੁਆਇੰਟਸ ਦਾ ਕੱਟ ਕਰਨਾ, ਜੋ ਕਿ ਕੀਤਾ ਗਿਆ। 3 ਕਹਿ ਰਹੇ ਸੀ ਰੇਟ ਹੋਲਡ ਕਰੋ, ਅਤੇ ਡੋਨਲਡ ਟਰੰਪ ਵਾਲੇ ਜਿਹੜੇ 7ਵੇਂ ਨੇ ਉਹ ਕਹਿ ਰਹੇ ਸੀਗੇ, ਉਹ ਜਗੋਂ 13ਵੀਂ ਗੱਲ ਆ ਕਿ ਜਗੋਂ 7ਵੀਂ ਗੱਲ ਕਰ ਰਹੇ ਸੀ, ਉਹ ਕਹਿੰਦੇ ਵੀ 50 ਪੁਆਇੰਟਸ ਦਾ ਕੱਟ ਕਰੋ। ਤੇ ਹੁਣ ਇਹ ਜਿਹੜੀ ਇਹਨਾਂ ਦੀ ਰੇਟ ਸੈਟਿੰਗ ਕਾਊਂਸਲ ਹੁੰਦੀ ਆ, ਉਹ ਵੀ ਆਪਸ ਦੇ ਵਿੱਚ ਉਹ ਇੱਕ ਮਤ ਨਹੀਂ ਹੈਗੀ ਵੀ ਅਗਲੇ ਸਾਲ ਕਿੰਨੇ ਕੱਟਸ ਹੋਣਗੇ।
ਕਰੈਕਟ,
ਉਹਨਾਂ ਵਿੱਚੋਂ 7 ਜਣੇ ਕਹਿ ਰਹੇ ਨੇ ਵੀ ਅਗਲੇ ਸਾਲ ਕੋਈ ਰੇਟ ਕੱਟ ਨਹੀਂ ਹੋਣਾ, 8 ਕਹਿ ਰਹੇ ਨੇ 2 ਜਾਂ ਉਸ ਤੋਂ ਜ਼ਿਆਦਾ ਰੇਟ ਕੱਟ ਹੋਣਗੇ, 4 ਕਹਿੰਦੇ 1 ਰੇਟ ਕੱਟ ਅਗਲੇ ਸਾਲ US ਫੈਡਰਲ ਰਿਜ਼ਰਵ ਵੱਲੋਂ ਕੀਤਾ ਜਾਏਗਾ।
ਬਾਕੀ ਇਟ ਕੁਡ ਚੇਂਜ ਬੇਸਡ ਔਨ ਦਾ ਡੇਟਾ,
ਇਟ ਕੁਡ ਆਲਸੋ ਚੇਂਜ ਬੇਸਡ ਔਨ ਹੂ ਹੈਡਸ ਦਾ ਫੈਡਰਲ ਰਿਜ਼ਰਵ।
ਕਰੈਕਟ, ਜੋ ਕਿ ਮਈ ਦੇ ਵਿੱਚ ਜਰੋਮ ਪਾਵਲ ਦੀ ਟਰਮ ਖਤਮ ਹੋਣੀ ਆ ਅਤੇ ਟਰੰਪ ਵੱਲੋਂ ਜਰੋਮ ਪਾਵਲ ਦੀ ਰਿਪਲੇਸਮੈਂਟ ਵਾਸੂ ਜੀ ਅਗਲੇ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਐਲਾਨ ਦਿੱਤੀ ਜਾਣੀ ਹੈ। ਐਂਡ ਹੈਰਾਨੀ ਨਾ ਹੋਵੇ ਜੇ ਕੈਵਿਨ ਹੈਸਟ ਦਾ ਨਾਮ ਉਹਦੇ ਵਿੱਚ ਸੁਣਨ ਨੂੰ ਮਿਲਦਾ। ਵਾਸੂ ਜੀ, CRA ਕੈਨੇਡਾ ਰੈਵਨਿਊ ਏਜੰਸੀ ਦੇ ਕਾਲ ਸੈਂਟਰ ਦੀ ਕਾਰਗੁਜ਼ਾਰੀ ਪਿਛਲੇ ਸਮੇਂ ਦੇ ਵਿੱਚ ਕਾਫ਼ੀ ਚਰਚਾ ਦੇ ਵਿੱਚ ਰਹੀ ਆ, ਸਪੈਸ਼ਲੀ ਜਦੋਂ ਆਡੀਟਰ ਜਨਰਲ ਕੈਰਨ ਹੋਗਨ ਨੇ ਇੱਕ ਰਿਪੋਰਟ ਬੀਤੇ ਦਿਨੀ ਸਾਂਝੀ ਕੀਤੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੇ ਰਿਵਿਊ ਕੀਤਾ CRA ਦਾ ਤੇ 17% ਹੀ ਜਿਹੜੇ ਉਹਨਾਂ ਦੇ ਸਟਾਫ ਮੈਂਬਰ, ਸੋ ਜਿਹੜੇ ਲੋਕਾਂ ਨੇ ਕਾਲ ਕੀਤੀ ਇੰਡੀਵਿਜੁਅਲ ਟੈਕਸ ਕੁਐਸਚਨ ਦੇ ਵਾਸਤੇ, ਸਿਰਫ 17% ਨੂੰ ਹੀ ਸਹੀ ਜਵਾਬ ਮਿਲੇ।
ਯਾ, ਸੋ ਉਹਨਾਂ ਨੇ ਕਿਹਾ ਵੀ ਸੀ 4 ਮਹੀਨਿਆਂ ਦੇ ਵਿੱਚ ਅੱਡ ਇਹਨਾਂ ਨੂੰ 167 ਕਾਲਾਂ ਕਰਕੇ ਚੈੱਕ ਕੀਤਾ ਕਿ ਉਹਨਾਂ ਨੇ ਬੇਸਿਕਲੀ ਇੱਕ ਆਡਿਟ ਕੀਤਾ ਆਡੀਟਰ ਜਨਰਲ ਨੇ। 4 ਮਹੀਨਿਆਂ ਦੇ ਵਿੱਚ ਵੱਖੋ ਵੱਖਰੇ ਸਮਿਆਂ ਤੇ 167 ਕਾਲਸ ਪਲੇਸ ਕੀਤੀਆਂ, ਸਵਾਲ ਪੁੱਛੇ ਅਲੱਗ ਅਲੱਗ, ਉਹਨਾਂ ਵਿੱਚੋਂ ਸਿਰਫ 17% ਸਵਾਲਾਂ ਦੇ ਹੀ ਉਹਨਾਂ ਨੇ ਕਿਹਾ ਵੀ ਸਾਨੂੰ ਸਹੀ ਜਵਾਬ ਮਿਲੇ ਕਿ ਵੀ ਇਹ ਜਵਾਬ ਜੇ ਪਹਿਲਾਂ ਤਾਂ ਫੋਨ ਹੀ ਨਹੀਂ ਚੱਕਦੇ,
ਜੇ
ਫੋਨ ਚੱਕ ਲੈਣ ਤੇ ਫਿਰ ਜਵਾਬ ਸਹੀ ਨਹੀਂ ਮਿਲਦੇ।
ਤੇ ਜਿਹੜੇ ਬਿਜ਼ਨਸ ਟੈਕਸ ਜਾਂ ਜਨਰਲ ਬੈਨੀਫਿਟ ਸੰਬੰਧਿਤ ਕੁਐਸਚਨ ਸੀਗੇ ਉਹਨਾਂ ਦੇ ਸਿਰਫ 54% ਹੀ ਸਹੀ ਜਵਾਬ ਮਿਲੇ।
ਪਰ CRA ਦਾ ਦੂਜੇ ਪਾਸੇ ਇਹ ਕਹਿਣਾ,
ਉਹਨਾਂ ਨੇ ਕਹਿੰਦੇ ਵੀ ਅਸੀਂ
ਆਪਣੀਆਂ 1,00,000 ਕਾਲ ਰਿਕਾਰਡਿੰਗਸ, ਉਸ ਤੋਂ ਵੀ ਜ਼ਿਆਦਾ ਕਾਲ ਰਿਕਾਰਡਿੰਗਸ ਦਾ ਕਹਿੰਦੇ ਸੀ ਰਿਵਿਊ ਕੀਤਾ ਤੇ ਉਹਨਾਂ ਵਿੱਚ ਤਾਂ ਕਹਿੰਦੇ ਵੀ 92% ਵੀ ਸਾਡਾ ਸਟ੍ਰਾਈਕ ਰੇਟ ਆ ਵੀ ਅਸੀਂ ਸਵਾਲਾਂ ਦੇ ਜਵਾਬ 92% ਸਵਾਲਾਂ ਦੇ ਜਵਾਬ ਸਹੀ ਦਿੱਤੇ
ਜੀ। ਸੋ ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਇੰਨੇ ਘੱਟ ਨੰਬਰ ਤੇ ਜਦੋਂ CRA ਨੇ ਆਪਣੇ ਪੇਪਰ ਆਪ ਚੈੱਕ ਕੀਤੇ ਤਾਂ ਫਿਰ ਕਮਾਲ ਹੀ ਹੋ ਗਈ। ਅੱਛਾ, ਇਸ ਸਭ ਦੇ ਵਿੱਚ ਵਾਸੂ ਜੀ, ਜਦੋਂ CRA ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਬੜੇ ਪੈਦਾ ਹੋ ਰਹੇ ਸੀ, 12 ਸਤੰਬਰ ਨੂੰ ਇੱਕ 100-day ਟਾਈਮਲਾਈਨ ਦਿੱਤੀ ਗਈ ਸੀ ਫਾਈਨੈਂਸ ਮਿਨਿਸਟਰ ਫਰਾਂਸੁਆ ਫਿਲੀਪ ਸ਼ੈਂਪੇਨ ਵੱਲੋਂ, ਅਤੇ ਉਹਨਾਂ ਨੂੰ ਕਿਹਾ ਗਿਆ ਸੀ, ਐਕਚੁਲੀ 2 ਸਤੰਬਰ ਨੂੰ ਕਿਹਾ ਗਿਆ ਸੀ ਕਿ ਤੁਸੀਂ 100 ਦਿਨਾਂ ਦੇ ਅੰਦਰ ਅੰਦਰ ਜਿਹੜੇ ਕਾਲ ਸੈਂਟਰ ਵਿੱਚ ਡਿਲੇਜ਼ ਨੇ ਉਹਨਾਂ ਨੂੰ ਐਡਰੈਸ ਕਰਨ ਦੀ ਜਿਹੜੀ ਆਪਣੀ ਨੀਤੀ ਆ ਉਹ ਬਣਾਓ, ਦੇਖੋ ਤੁਸੀਂ ਕੀ ਕਰਨਾ।
ਉਹ ਫਿਰ ਡੈਡਲਾਈਨ ਬਣਦੀ ਅੱਜ ਦੀ,
ਡੈਡਲਾਈਨ ਅੱਜ ਬਣਦੀ ਹੈ। ਸੋ 2 ਸਤੰਬਰ ਤੋਂ ਬਾਅਦ 100ਵਾਂ ਦਿਨ ਅੱਜ 11 ਦਸੰਬਰ ਦਾ ਬਣਦਾ, ਅਤੇ CRA ਦਾ ਇਹ ਕਹਿਣਾ ਵੀ ਇਸ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਨੰਬਰ ਆਫ ਯੂਨੀਕ ਕਾਲਸ ਆਨਸਰ ਕੀਤੀਆਂ ਉਹਨਾਂ ਦੀ ਗਿਣਤੀ ਦੁੱਗਣੀ ਹੋ ਗਈ ਆ, ਕਿ ਪਹਿਲਾਂ 35% ਸੀ ਤੇ ਹੁਣ ਉਹ 70% ਤੇ ਪਹੁੰਚ ਚੁੱਕਾ ਹੈ। ਤੇ ਐਵਰੇਜ,
ਮਤਲਬ ਪਹਿਲਾਂ ਆਪ ਗੱਲ ਮੰਨਦੇ ਨੇ ਵੀ ਅਸੀਂ 100 ਦੇ ਵਿੱਚੋਂ 35 ਕਾਲਾਂ ਹੀ ਚੱਕ ਰਹੇ ਸੀ,
ਹਾਂ,
ਤੇ ਹੁਣ ਕਹਿੰਦੇ ਅਸੀਂ ਉਹਨੂੰ ਦੁੱਗਣਾ ਕਰ ਲਿਆ, 70 ਕਾਲਾਂ ਹੁਣ ਅਸੀਂ ਚੱਕ ਲੈਂਦੇ ਹਾਂ
ਜੀ।
ਤੇ ਕਹਿੰਦੇ ਵੀ ਸਾਡਾ ਜਿਹੜਾ ਟੀਚਾ ਹੈ ਅਗਲੇ ਹੁਣ ਟੈਕਸ ਸੀਜ਼ਨ ਜਿਹੜਾ ਸ਼ੁਰੂ ਹੋਣਾ
ਜੀ,
ਟੈਕਸ ਫਾਈਲਿੰਗ ਸੀਜ਼ਨ ਦੇ ਵਿੱਚ ਕਹਿੰਦੇ ਸਾਡਾ ਟਾਰਗੇਟ ਵੀ ਇਹੀ ਆ ਕਿ ਅਸੀਂ ਇਹ ਜਿਹੜਾ ਆਪਣੀਆਂ ਵੀ ਕਾਲ ਰਿਸੀਵਿੰਗ ਦਾ ਜਿਹੜੀ ਪਰਸੈਂਟੇਜ ਆ ਅਸੀਂ 70% ਦੇ ਨੇੜੇ ਤੇੜੇ ਬਣਾ ਕੇ ਰੱਖੀਏ, 100% ਤਾਂ ਕਹਿੰਦੇ ਸਾਡੇ ਕੋਲ ਹੋਣੀ ਨਹੀਂ ਕਦੇ।
ਉਹਨਾਂ ਕਿ 100% ਕੋਈ ਵੀ ਏਜੰਸੀ ਹੈ ਹੀ ਨਹੀਂ ਜਿਹੜੀ ਸਾਰੀਆਂ ਕਾਲਾਂ ਚੁੱਕ ਸਕੇ, ਤੇ ਉਹ ਇੱਕ ਤਾਂ ਇਹ ਗੱਲ ਕਹੀ ਗਈ ਆ
ਕੈਨੇਡੀਅਨ ਏਜੰਸੀ।
ਸਹੀ ਗੱਲ ਯਾਰ, ਦੂਜੇ ਪਾਸੇ ਪਹਿਲਾਂ ਆਹ ਗੱਲ ਨਿਬੇੜ ਲਈਏ, ਫਿਰ ਮੈਂ ਇੱਕ ਹੋਰ ਮਨ ਦਾ ਵਲਵਲਾ ਤੁਹਾਡੇ ਨਾਲ ਸਾਂਝਾ ਕਰਨਾ ਯਾਰ।
ਠੀਕ ਹੈ ਜੀ।
ਅੱਛਾ, ਹੁਣ ਇਹ ਦੱਸਿਆ ਜਾ ਰਿਹਾ ਵੀ CRA ਵੱਲੋਂ ਟੀਚਾ ਇਹ ਆ ਕਿ 1700 ਹੋਰ ਕਾਲ ਸੈਂਟਰ ਸਟਾਫ ਹਾਇਰ ਕੀਤਾ ਜਾਣਾ, 1700 ਹੋਰ ਮੈਂਬਰ ਹਾਇਰ ਕੀਤੇ ਜਾਣਗੇ, ਜਿਨ੍ਹਾਂ ਦੇ ਵਿੱਚੋਂ ਕੁਝ ਉਹ ਵੀ ਹੋ ਸਕਦੇ ਨੇ ਜਿਨ੍ਹਾਂ ਨੂੰ ਪਹਿਲਾਂ ਲੇਅ ਆਫ ਕੀਤਾ ਗਿਆ ਸੀ, ਸੋ ਉਹਨਾਂ ਨੂੰ ਰੀਹਾਇਰ ਵੀ ਕੀਤਾ ਜਾ ਸਕਦਾ। ਰੀਜ਼ਨ ਇਹ ਹੈ ਕਿ ਹੁਣ ਟੈਕਸ ਸੀਜ਼ਨ ਆਉਂਦਾ ਪਿਆ, ਜਦੋਂ ਕੈਲੰਡਰ ਤਬਦੀਲ ਹੋਇਆ ਉਸ ਤੋਂ ਬਾਅਦ ਫਿਰ ਨਵੇਂ ਸਾਲ ਦੇ ਵਿੱਚ ਟੈਕਸ ਫਾਈਲਿੰਗ ਦੀ ਸ਼ੁਰੂਆਤ ਹੋ ਜਾਇਆ ਕਰਦੀ ਆ, ਸੋ ਬਿਜ਼ੀ ਟੈਕਸ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ 1700 ਨਵੇਂ ਮੈਂਬਰ ਭਰਤੀ ਕੀਤੇ ਜਾਣਗੇ। ਇਸ ਸਮੇਂ CRA ਦੇ ਕਾਲ ਸੈਂਟਰ ਦੇ ਵਿੱਚ ਜਿਹੜੇ ਟੋਟਲ ਮੁਲਾਜ਼ਮਾਂ ਦੀ ਗਿਣਤੀ ਹੈ 2700 ਆ। ਪਿਛਲੇ ਸਾਲ ਵਾਸੂ ਜੀ ਇਹ ਨੰਬਰ 3300 ਸੀ। ਐਤਕੀ ਦਾ ਟਾਰਗੇਟ ਇਹਨਾਂ ਨੇ ਕਿੰਨਾ ਰੱਖਿਆ ਆਪਣੇ ਲਈ?
ਸੋ ਐਤਕੀ ਕਹਿ ਰਹੇ ਨੇ ਵੀ ਅਸੀਂ ਹਾਇਰਿੰਗ ਕਰਕੇ ਵੀ ਟੋਟਲ ਸਾਡਾ ਟਾਰਗੇਟ ਹੈ 4500 ਏਜੰਟ ਅਸੀਂ ਰੱਖ ਲਈਏ ਵੀ ਤਾਂ ਫਿਰ ਅਸੀਂ 70% ਕਾਲਾਂ ਚੱਕ ਸਕਾਂਗੇ।
ਸੋ ਇਸ ਵੇਲੇ ਦੇ 2700 ਤੋਂ ਇਹ ਨੰਬਰ ਵੱਧ ਕੇ ਲਗਭਗ 4500 ਹੋ ਜਾਏਗਾ। ਇਹ ਸਭ ਉਦੋਂ ਵਾਸੂ ਜੀ ਜਦੋਂ ਫੈਡਰਲ ਸਰਕਾਰ ਅਤੇ ਹੋਰ ਕਈ ਜਿਹੜੇ ਸਰਕਾਰੀ ਮੁਲਾਜ਼ਮ ਨੇ ਪਬਲਿਕ ਸਰਵਿਸ ਦੇ ਵਿੱਚ ਉਹਨਾਂ ਦੀ ਦਿਛਾਂਟੀ ਕੀਤੀ ਜਾ ਰਹੀ ਹੈ,
ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ ਵੀ ਤੁਹਾਡੀ ਜੋਬ ਖਤਰੇ 'ਚ ਹੋ ਸਕਦੀ ਆ, ਅਰਲੀ ਰਿਟਾਇਰਮੈਂਟ ਲੈਣੀ, ਕਈਆਂ ਨੂੰ ਇਹ ਨੋਟਿਸ ਭੇਜੇ ਜਾ ਰਹੇ ਨੇ। ਸੋ ਉਸ ਸਾਰੇ ਚੱਲਦੇ ਦੇਖੋ CRA ਵੱਲੋਂ ਮੇਕ ਨੋ ਮਿਸਟੇਕ ਹਰ ਸਾਲ ਟੈਕਸ ਫਾਈਲਿੰਗ ਸੀਜ਼ਨ ਤੋਂ ਪਹਿਲਾਂ ਇਸ ਤਰ੍ਹਾਂ ਆਪਣੀ ਸਟਰੈਂਥ ਕਾਲ ਸੈਂਟਰ ਦੀ ਵਧਾਈ ਜਾਂਦੀ ਹੈ।
ਹਾਂਜੀ,
ਪਰ ਪਿਛਲੇ ਸਾਲ ਜਦੋਂ ਇਹਨਾਂ ਨੇ ਆਪਣੀ ਸਟਰੈਂਥ ਵਧਾਈ ਟੈਕਸ ਫਾਈਲਿੰਗ ਸੀਜ਼ਨ ਤੋਂ ਪਹਿਲਾਂ ਉਹਨੂੰ ਵਧਾ ਕੇ 3300 ਕੀਤਾ ਗਿਆ ਐਜ਼ ਯੂ ਮੈਂਸ਼ਨ, ਅਤੇ ਉਹ ਹੁਣ ਇਸ ਵਾਰ ਕਹਿੰਦੇ ਸਾਨੂੰ 4500 ਏਜੰਟਸ ਦੀ ਲੋੜ ਪੈਣੀ ਹੈ ਕਿਉਂਕਿ ਪਹਿਲਾਂ ਇੰਨੀ ਸਕਰੂਟਨੀ ਨਹੀਂ ਸੀ। ਪਹਿਲਾਂ ਜਿਵੇਂ ਆਪ ਹੀ ਕਹਿ ਰਹੇ ਨੇ ਅਸੀਂ 35% ਕਾਲਾਂ ਚੱਕ ਕੇ ਵੀ ਕੰਮ ਚਲਾਉਂਦੇ ਰਹੇ, ਹੁਣ ਜੇ 70% ਉਸ ਕਹਿ ਲਓ ਵੀ ਬੈਂਚ ਮਾਰਕ ਨੂੰ ਮੇਨਟੇਨ ਕਰਨਾ ਅਤੇ ਕਹਿੰਦੇ ਉਹਦੇ ਵਾਸਤੇ 4500 ਏਜੰਟ ਚਾਹੀਦੇ ਨੇ।
ਚਲੋ ਦੇਖੋ ਐਤਕੀ 4500 ਹਾਇਰ ਕਰਕੇ, ਪਰ ਜੇ ਟਾਰਗੇਟ ਹੀ ਇਹ ਕਿ 70% ਕਾਲਾਂ ਹੀ ਚੁੱਕਣੀਆਂ, ਮਤਲਬ ਵਾਸੂ ਜੀ ਫਿਰ ਜੇ 100% ਕਾਲਾਂ ਚੁੱਕਣੀਆਂ ਹੋਣ ਫਿਰ ਤਾਂ 1500 ਬੰਦਾ 1000 ਬੰਦਾ ਹੋਰ ਰੱਖਣਾ ਪੈਣਾ।
ਫਿਰ ਅਸੀਂ ਸਾਰੇ ਹੀ CRA ਦੇ ਏਜੰਟ ਬਣ ਜਾਂਦੇ ਹਾਂ, ਆਪਣੀਆਂ ਕਾਲ ਆਪ ਹੀ ਚੱਕ ਲਿਆ ਕਰੋ,
ਹਾਂ, ਅਤੇ ਆਪਣਾ ਟੈਕਸ ਆਪ ਫਾਈਲ ਕਰੋ, ਕੋਈ ਜ਼ੀਰੋ ਟੈਕਸ,
ਜਾਂ ਫਿਰ ਤਾਂ ਕੋਈ CRA ਨੇ ਕੋਲ ਸਾਨੂੰ ਸਾਰਿਆਂ ਨੂੰ ਟ੍ਰੇਨਿੰਗ ਹੀ ਦੇ ਦਿਓ ਜਿਹੜੀ ਜਿੰਨੀ ਟ੍ਰੇਨਿੰਗ ਤੁਹਾਡੇ ਏਜੰਟਸ ਦੇ ਕੋਲ ਆ
ਜੀ,
ਸਾਨੂੰ ਕਾਲ ਕਰਨ ਦੀ ਲੋੜ ਹੀ ਨਾ ਪਵੇ।
ਵਾਸੂ ਜੀ ਦੂਜਾ ਪਾਸਾ ਨਾ ਕਰ ਦੇਣ ਜੇ AI ਲਾਤੀ, ਉਹ ਭਾਈ ਬੰਦਾ ਇੰਨਾ ਖੱਜਲ ਖੁਆਰ ਹੁੰਦਾ,
ਉਹ ਲਾ ਰਹੇ ਨੇ ਚੈਟ ਬੋਟ ਇਹਨਾਂ ਦਾ ਹੈਗਾ। ਸੋ ਡਿਜੀਟਲ ਆਪਸ਼ਨਸ ਵੀ ਇਹਨਾਂ ਨੇ ਹਾਲ ਹੀ ਵਿੱਚ ਲਗਾਏ ਸੀ, ਇਹਨਾਂ ਦਾ ਜੈਨ AI ਚੈਟ ਬੋਟ ਆ।
ਡਿਜੀਟਲ ਆਪਸ਼ਨ ਵੀ ਹੋਵੇ ਠੀਕ ਆ, ਪਰ ਡਿਜੀਟਲ ਆਪਸ਼ਨ ਹੀ ਹੋਵੇ ਦੈਟਸ ਅ ਪ੍ਰੋਬਲਮ। ਮੇਰੇ ਜਾਣਕਾਰ ਨੇ ਉਹਨਾਂ ਨੇ ਬੀਤੇ ਦਿਨ ਇੱਕ ਏਅਰਲਾਈਨ 'ਤੇ ਟਿਕਟ ਬੁੱਕ ਕਰ ਲਈ, ਉਹਨਾਂ ਨੂੰ ਤਬਦੀਲੀ ਕਰਨੀ ਪੈ ਗਈ, ਉਹਨਾਂ ਨੂੰ ਸੀਗਾ ਵੀ ਚਲੋ ਮੈਂ ਇਹਨੂੰ ਕੈਂਸਲ ਕਰ ਦਿੰਦਾ। ਉੱਥੇ ਆਇਆ ਵੀ ਸਾਨੂੰ ਕਾਲ ਕਰੋ, ਨੰਬਰ ਬੜਾਇਆ ਵਧੀਆ ਤਰੀਕੇ ਨਾਲ ਵੈਬਸਾਈਟ 'ਤੇ ਲਿਖਿਆ, ਵਾਸੂ ਜੀ ਉਸ ਨੰਬਰ 'ਤੇ ਜਦੋਂ ਕਾਲ ਕਰੋ ਉੱਥੇ ਅਗਲਾ ਕਹਿੰਦਾ ਵੀ ਤੁਸੀਂ ਸਾਡੀ ਵੈਬਸਾਈਟ ਦਾ ਲਿੰਕ ਚਾਹੋਗੇ, ਮੈਂ ਤੁਹਾਡੇ ਫੋਨ 'ਤੇ ਟੈਕਸਟ ਕਰ ਦੇਵਾਂ, ਜਾਂ ਤੁਸੀਂ ਚੈਟ ਸੈਸ਼ਨ ਸ਼ੁਰੂ ਕਰਨਾ ਚਾਹੁੰਦੇ ਹੋ। ਹੁਣ ਵੈਬਸਾਈਟ ਦੇ ਲਿੰਕ ਤੋਂ ਤਾਂ ਨੰਬਰ ਲੱਭ ਕੇ ਬੰਦੇ ਨੇ ਕਾਲ ਕੀਤੀ ਆ, ਜੇ ਚੈਟ ਸੈਸ਼ਨ ਸ਼ੁਰੂ ਕਰਦੇ ਹੋ ਉਹਦੇ ਵਿੱਚ ਵੀ ਜਿਹੜਾ ਸਵਾਲ ਤੁਸੀਂ ਐਗਜੈਕਟਲੀ ਪੁੱਛਣਾ, ਕਿਉਂਕਿ ਉਹ ਤਾਂ ਆਪਣੇ ਹੀ ਇੱਕ ਟਰੈਕ 'ਤੇ ਚੱਲਦਾ ਪਿਆ ਚੈਟ ਬੋਟ, ਉਹਦੇ ਹਿਸਾਬ ਦਾ ਕੋਈ ਜਵਾਬ ਹੀ ਨਹੀਂ ਮਿਲਦਾ। ਅੱਛਾ, ਜਦੋਂ ਤੁਸੀਂ ਕੋਈ ਉਹਨੂੰ ਇਫ ਯੂ ਪ੍ਰੈਸ ਜ਼ੀਰੋ, ਪਹਿਲਾਂ ਕੀ ਹੋਇਆ ਕਰਦਾ ਸੀ ਈਵਨ ਅਪ ਅੰਟਿਲ ਅ ਫਿਊ ਈਅਰਸ ਅਗੋ, ਜੇ ਤੁਸੀਂ ਕਿਤੇ ਵੀ ਟੈਲੀਫੋਨ ਕਾਲ ਕੀਤੀ ਨਾ ਆਪਣਾ ਉਹ ਮੈਨਿਊ ਜਿਹਾ ਤੁਹਾਨੂੰ ਸੁਣਾਉਂਦੇ ਨੇ ਸਾਰਾ ਵੀ ਫਲਾਨੇ ਲਈ ਪ੍ਰੈਸ 1, ਪ੍ਰੈਸ 2, ਪ੍ਰੈਸ 3, ਉਹ 8-9 ਤੱਕ ਲੈ ਜਾਂਦੇ ਆ। ਬੰਦਾ ਕਹਿੰਦਾ ਮੈਨਿਊ ਮੈਂ ਸੁਣਨਾ ਕੋਈ ਨਹੀਂ, ਸਿੱਧਾ ਜ਼ੀਰੋ ਨੱਪੋ, ਵੀ ਦੈਟ ਮੀਨਸ ਕਿ ਮੇਰੀ ਕਿਸੇ ਓਪਰੇਟਰ ਨਾਲ ਗੱਲ ਕਰਾਓ, ਤੁਸੀਂ ਜ਼ੀਰੋ ਨੱਪੋ, ਆ ਚੈਟਬੋਟ ਵਾਲਾ ਉਹਨੂੰ ਮੰਨਦਾ ਹੀ ਨਹੀਂ, ਕਹਿੰਦਾ ਵੀ ਰਿਸਪੋਂਸ ਨੋਟ ਰੈਕਗਨਾਈਜ਼ਡ।
ਯਾ ਸੋ ਦੇਖੋ ਜਿਹੜੀਆਂ ਤਾਂ ਕੋਈ ਏਅਰਲਾਈਨਸ ਵਗੈਰਾ ਨੇ ਜਾਂ ਬੈਂਕ ਵੀ ਨੇ, ਉਹਨਾਂ ਦੇ ਵਿੱਚ ਜੋ ਤੁਸੀਂ ਕਿਹਾ ਨਾ ਵੀ ਸਿਰਫ AI ਹੀ ਹੋਵੇ ਜਾਂ ਡਿਜੀਟਲ ਆਪਸ਼ਨ ਹੀ ਹੋਵੇ ਵੀ ਉਹ ਠੀਕ ਨਹੀਂ। ਸੋ ਜਿਹੜੇ ਬੈਂਕ ਨੇ, ਏਅਰਲਾਈਨਸ ਨੇ, ਉਹਨਾਂ ਵਿੱਚ ਤਾਂ ਇੱਦਾਂ ਹੋ ਸਕਦਾ ਵੀ ਇਕੱਲਾ ਡਿਜੀਟਲ ਆਪਸ਼ਨ ਹੀ ਹੋਵੇ, ਪਰ ਜਿਹੜੀ ਸਰਕਾਰੀ ਏਜੰਸੀ ਆ ਅਤੇ ਉਹ ਵੀ ਟੈਕਸ ਫਾਈਲਿੰਗ ਏਜੰਸੀ CRA ਵੀ ਉਹਦੇ ਵਿੱਚ ਇਕੱਲਾ ਡਿਜੀਟਲ ਆਪਸ਼ਨ ਹੋਵੇ ਇਹ ਪੋਸੀਬਲ ਨਹੀਂ। ਸੋ ਕਾਲ ਸੈਂਟਰ ਦੇ ਵਿੱਚ ਇਨਸਾਨ ਤਾਂ ਰਹਿਣਗੇ ਹੀ, ਜੋਬਸ ਜਿਹੜੀਆਂ ਨੇ
ਚੰਗੀ ਗੱਲ ਆ, ਚਾਹੀਦੇ ਨੇ
ਜੋਬਸ ਨਾ ਹੋਣ
ਅਤੇ
ਫਿਰ ਉਹ ਸਰਕਾਰ ਨੂੰ ਯੂਨੀਅਨਸ ਨੇ ਵੀ ਜੀਣ ਨਹੀਂ ਦੇਣਾ।
ਹੁਣ ਦੂਜੀ ਗੱਲ ਇਹ ਆ, ਜਿਹੜੇ 1700 ਬੰਦੇ ਨਵੇਂ ਹਾਇਰ ਹੋਣੇ ਨੇ, ਇਹਨਾਂ ਨੂੰ ਟ੍ਰੇਨਿੰਗ ਕੀ ਢੁਕਵੀਂ ਦਿੱਤੀ ਜਾ ਸਕੇਗੀ ਬਿਫੋਰ ਦੇ ਆਰ ਡਿਪਲੋਇਡ ਔਨ ਦਾ ਜੋਬ? ਕਿਉਂਕਿ ਇਹਨਾਂ ਨੇ ਹੀ ਫਿਰ ਸਵਾਲਾਂ ਦੇ ਜਵਾਬ ਦੇਣੇ ਨੇ। ਸਵਾਲ ਦਾ ਕਈ ਵਾਰੀ ਜਦੋਂ ਜਵਾਬ ਗਲਤ ਮਿਲ ਜਾਂਦਾ, ਬੰਦਾ ਟੈਕਸ ਫਾਈਲ ਕਰ ਬਹਿੰਦਾ, ਫਿਰ ਕਈ ਮਹੀਨਿਆਂ ਬਾਅਦ ਚਿੱਠੀ ਆਉਂਦੀ ਆ CRA ਦੀ, ਉਹਦੇ ਵਿੱਚ ਫਿਰ ਲਿਖਿਆ ਆਉਂਦਾ ਕਿ ਜੀ ਤੁਹਾਡਾ ਅਸੀਂ ਟੈਕਸ ਰੀਅਸੈਸ ਕੀਤਾ, ਤੁਹਾਡੇ ਸਿਰ ਇੰਨੀ ਦੇਣਦਾਰੀ ਆ, ਉਹਦੇ ਵਿੱਚ ਪੂਰੀ ਅਗਲਿਆਂ ਨੇ ਬ੍ਰੇਕਡਾਊਨ ਦਿੱਤੀ ਹੁੰਦੀ ਆ ਅਤੇ ਚੰਗਾ ਖਾਸਾ ਇੰਟਰਸਟ ਵੀ ਐਨ ਠੋਕ ਕੇ ਲਾਇਆ ਹੁੰਦਾ।
ਇੱਕ ਮੈਸੇਜ ਆਇਆ AJ ਦੁਲਤ ਜੀ ਵੱਲੋਂ
ਜੀ,
ਉਹ ਕਹਿੰਦੇ ਵੀ ਸਰਕਾਰ ਇੱਦਾਂ ਦੇ ਵਰਕਰਸ ਕਿਉਂ ਨਹੀਂ ਹਾਇਰ ਕਰ ਸਕਦੀ ਜਿਹੜੇ ਮਲਟੀ ਟਾਸਕਿੰਗ ਕਰ ਸਕਣ। ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਹੈ, ਕਹਿੰਦੇ ਵੀ ਪਾਸਪੋਰਟ ਜਿਹੜਾ ਸਰਵਿਸ ਆਫਿਸ ਆ ਅਤੇ ਸਰਵਿਸ ਕੈਨੇਡਾ ਦਾ ਆਫਿਸ ਆ ਜਾਂ ਫਿਰ CRA ਆ, ਕਹਿੰਦੇ ਵੀ ਉਹਦੇ ਵਿੱਚ ਵੀ ਜਿਹੜੀਆਂ ਜੋਬ ਡਿਊਟੀਜ਼ ਨੇ ਵੀ ਜੇ ਮੰਨ ਲਓ ਫਾਰਮ ਵਗੈਰਾ ਹੀ ਭਰਨੇ ਨੇ ਅਤੇ ਕਹਿੰਦੇ ਵੀ ਉਹਦੇ ਵਾਸਤੇ ਤਾਂ ਵੀ ਇੰਟਰਚੇਂਜਬਲੀ ਇਸਤੇਮਾਲ ਕੀਤੇ ਜਾ ਸਕਦੇ ਆ ਵਰਕਰਸ ਵੀ ਜਦੋਂ ਟੈਕਸ ਫਾਈਲਿੰਗ ਸੀਜ਼ਨ ਹੋਵੇ CRA ਵਾਲ ਤੁਸੀਂ ਕਰ ਦਿਓ ਅਤੇ ਜਦੋਂ ਪਤਾ ਵੀ ਹੁਣ ਟਰੈਵਲ ਸੀਜ਼ਨ ਆ ਵੀ ਪਾਸਪੋਰਟ ਐਪਲੀਕੇਸ਼ਨ ਜ਼ਿਆਦਾ ਲੱਗਣਗੀਆਂ ਗਰਮੀਆਂ ਤੋਂ ਪਹਿਲਾਂ ਉੱਧਰ ਕਰ ਦਿਓ। ਸੋ ਕਹਿੰਦੇ ਇਸ ਤਰ੍ਹਾਂ ਦੀ ਮੈਨੂਵਰਿੰਗ ਕੀਤੀ ਜਾ ਸਕਦੀ ਆ, ਪਰ ਚੱਕਰ ਫਿਰ ਉਹੀ ਆ ਜਾਂਦੀ ਹੈ ਨਾ ਵਰਕਰ ਰਾਈਟਸ ਦੀ ਗੱਲ ਆ ਜਾਂਦੀ ਹੈ। ਵਰਕਰਸ ਨੇ ਕਹਿਣਾ ਜੀ ਸਾਡਾ ਸ਼ੋਸ਼ਣ ਹੋ ਰਿਹਾ
ਜੀ ਜੀ,
ਸਾਨੂੰ ਵੀ ਆਰ ਓਵਰਵਰਕਡ, ਵੀ ਆਰ ਸਟ੍ਰੈਸਡ।
ਬਿਲਕੁਲ ਬਿਲਕੁਲ, ਨਾਲੇ ਰਹਿਣ ਦੋ ਨਾ, ਹੋਰ ਕਿਤੇ ਪਤਾ ਲੱਗੇ ਕਿ ਟੈਕਸ ਰਿਟਰਨ ਦੇ ਉੱਪਰ ਫੋਟੋ ਲੱਗ ਕੇ ਆ ਗਈ ਅਤੇ ਪਾਸਪੋਰਟ ਦੇ ਉੱਪਰ ਉਹਨਾਂ ਨੇ ਲਾਈਨ 150 ਵਾਲੀ ਇਨਕਮ ਲਿਖਤੀ, ਇੱਦਾਂ ਵੀ ਹੋ ਜਾਣਾ ਫਿਰ। ਹੈ ਕਿ ਨਹੀਂ। ਵਾਸੂ ਜੀ, ਅਸੀਂ ਕੱਲ੍ਹ ਇਹ ਖਬਰ ਸਾਂਝੀ ਕੀਤੀ ਸੀ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਕੈਨੇਡੀਅਨ ਐਂਬੈਸਡਰ ਕਿਰਸਟਨ ਹਿਲਮੈਨ ਵੱਲੋਂ ਨਵੇਂ ਸਾਲ ਦੇ ਵਿੱਚ ਅਸਤੀਫਾ ਦੇ ਦਿੱਤਾ ਜਾਣਾ। ਉਹਨਾਂ ਨੇ ਪਰਸੋਂ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਸਾਂਝੀ ਕੀਤੀ। ਫਿਰ ਜ਼ਾਹਰ ਹੈ ਕਿ ਗੱਲ ਇਹ ਚੱਲ ਰਹੀ ਹੈ ਕਿ ਕਿਰਸਟਨ ਹਿਲਮੈਨ ਦੀ ਥਾਂ 'ਤੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਨਵੇਂ ਐਂਬੈਸਡਰ ਕੌਣ ਹੋਣਗੇ। ਜਿਹੜਾ ਨਾਮ ਅਸੀਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ ਕਿ ਮਾਰਕ ਵਾਈਜ਼ਮੈਨ ਦਾ ਨਾਮ ਇਹਦੇ ਵਿੱਚ ਮੂਹਰੇ ਆਉਂਦਾ ਪਿਆ। ਮਾਰਕ ਵਾਈਜ਼ਮੈਨ ਜਿਹੜੇ ਕਿ ਮਾਰਕ ਕਾਰਨੀ ਦੇ ਵੈਸੇ ਬੜੇ ਕਲੋਜ਼ ਫਰੈਂਡ ਨੇ, ਅਤੇ ਇਹਨਾਂ ਨੂੰ ਵਾਸੂ ਜੀ ਭਾਵੇਂ ਕੋਈ ਡਿਪਲੋਮੈਟਿਕ ਜਾਂ ਸਰਕਾਰੀ ਅਦਾਰੇ ਦੇ ਵਿੱਚ ਕੰਮ ਕਰਨ ਦਾ ਤਜਰਬਾ ਤਾਂ ਨਹੀਂ ਆ, ਪਰ ਇਹ ਬੜੇ ਘਾਗ ਇੰਸਟੀਟਿਊਸ਼ਨਲ ਇਨਵੈਸਟਰ ਨੇ। ਐਲਬਰਟਾ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਦੇ ਸਾਬਕਾ ਚੇਅਰ ਰਹਿ ਚੁੱਕੇ ਨੇ। ਬਲੈਕ ਰੌਕ ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਐਸੈਟ ਮੈਨੇਜਮੈਂਟ ਕੰਪਨੀ ਆ, ਉਹਦੇ ਵਿੱਚ ਇਹ ਚੋਟੀ ਦੇ ਮੈਨੇਜਰ ਰਹਿ ਚੁੱਕੇ ਨੇ। ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਦੇ CEO ਰਹਿ ਚੁੱਕੇ ਨੇ। ਅਤੇ ਇਸ ਸਾਲ ਮਾਰਚ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਦੋਂ ਕਾਉਂਸਲ ਆਫ ਐਡਵਾਈਜ਼ਰਸ ਔਨ ਕੈਨੇਡਾ US ਰਿਲੇਸ਼ਨਜ਼ ਸਥਾਪਿਤ ਕੀਤੀ ਸੀ, ਉਹਦੇ ਵਿੱਚ ਵੀ ਮਾਰਕ ਵਾਈਜ਼ਮੈਨ ਨੂੰ ਸ਼ਾਮਲ ਕੀਤਾ ਗਿਆ ਸੀ। ਬਲੂਮਬਰਗ ਵੱਲੋਂ ਇਹ ਪਰਸੋਂ ਤੋਂ ਹੀ ਰਿਪੋਰਟਿੰਗ ਪਹਿਲਾਂ ਕਰ ਦਿੱਤੀ ਗਈ ਸੀ, ਸ਼ੁਰੂ ਕਰ ਦਿੱਤੀ ਗਈ ਸੀ ਕਿ ਹੋ ਸਕਦਾ ਹੈ ਕਿ ਮਾਰਕ ਵਾਈਜ਼ਮੈਨ ਨੂੰ ਕੈਨੇਡਾ ਦਾ ਨੈਕਸਟ ਅੰਬੈਸਡਰ ਟੂ ਦਾ US ਥਾਪ ਦਿੱਤਾ ਜਾਵੇ। ਇਹਨੂੰ ਲੈ ਕੇ ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਬੜੀਆਂ ਕਹਿ ਲਓ ਕਿ ਬੜੀ ਗਰਮਜੋਸ਼ੀ ਨਾਲ ਗੱਲ ਹੋਈ, ਬੜੀ ਤੱਤੇ ਹੋ ਕੇ ਓਪੋਜੀਸ਼ਨ ਪਾਰਟੀਜ਼ ਨੇ ਗੱਲ ਕੀਤੀ ਆ, ਕਿਉਂਕਿ ਮਾਰਕ ਵਾਈਜ਼ਮੈਨ ਨੂੰ ਬਲੌਕ ਕਿਊਬੈਕਵਾ ਵਾਲੇ ਪਸੰਦ ਨਹੀਂ ਕਰ ਰਹੇ, ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਵੀ ਮਾਰਕ ਵਾਈਜ਼ਮੈਨ ਦੇ ਕਿਊਬੈਕ ਵਿਰੋਧੀ ਹੋਣ ਦੀ ਗੱਲ ਹਾਈਲਾਈਟ ਕੀਤੀ ਆ।
ਕਿਉਂਕਿ ਜਿਹੜੀ ਤੁਸੀਂ ਇੰਟਰੋਡਕਸ਼ਨ ਕਾਫੀ ਲੰਬੀ ਮਾਰਕ ਵਾਈਜ਼ਮੈਨ ਦੀ ਦਿੱਤੀ, ਉਹ ਅਧੂਰੀ ਹੈ,
ਉਹਦੇ 'ਚ ਇੱਕ ਪੁਆਇੰਟ ਮਿਸਿੰਗ ਆ,
ਕਿਉਂਕਿ ਉਹ ਸੈਂਚੁਰੀ ਇਨੀਸ਼ੀਏਟਿਵ ਦੇ ਕੋ ਫਾਊਂਡਰ ਵੀ ਨੇ।
ਸੈਂਚੁਰੀ ਇਨੀਸ਼ੀਏਟਿਵ ਜਿਹੜੇ ਕਹਿੰਦੇ ਕਿ ਇਸ ਸਦੀ ਦੇ ਅੰਤ ਤੱਕ ਸਾਲ 2100 ਆਉਣ ਤੱਕ ਕੈਨੇਡਾ ਦੀ ਆਬਾਦੀ 100 ਮਿਲੀਅਨ ਹੋ ਜਾਣੀ ਚਾਹੀਦੀ ਆ। ਅਤੇ 2 ਸਾਲ ਪਹਿਲਾਂ ਇਹਨਾਂ ਨੇ ਟਵੀਟ ਕੀਤੀ ਸੀ ਇੱਕ, ਇਹਨਾਂ ਨੇ ਕਿਹਾ ਕਿ 100 ਮਿਲੀਅਨ ਕੈਨੇਡਾ ਦੀ ਆਬਾਦੀ ਕਰੋ, ਭਾਵੇਂ ਕਿਊਬੈਕ ਵਾਲੇ ਇਹ ਤੋਂ ਜਿੰਨੇ ਮਰਜ਼ੀ ਔਖੇ ਹੋ ਜਾਣ, ਉਹਦੀ ਪਰਵਾਹ ਨਾ ਕੀਤੀ ਜਾਏ, ਆਬਾਦੀ 100 ਮਿਲੀਅਨ ਕਰੋ ਕੈਨੇਡਾ ਦੀ।
ਕਹਿੰਦੇ ਉਹ ਭਾਵੇਂ ਕਹਿੰਦੇ ਈਵਨ ਇਫ ਕਿਊਬੈਕ ਕੀਪਸ ਹਾਊਲਿੰਗ, ਕੁਰਲਾਉਂਦੇ ਰਹਿਣ, ਕਹਿੰਦੇ ਕੋਈ ਗੱਲ ਨਹੀਂ, ਇਸ ਸਰਕਾਰ ਦੀ ਨੀਤੀ ਹੋਣੀ ਚਾਹੀਦੀ ਆ, ਇਟ ਸ਼ੁੱਡ ਬੀ ਫੈਡਰਲ ਪਾਲਿਸੀ ਕਿ ਅਸੀਂ ਆਪਣੀ ਜਨਸੰਖਿਆ ਨੂੰ ਇਮੀਗ੍ਰੇਸ਼ਨ ਵਧਾ ਵਧਾ ਕੇ 100 ਮਿਲੀਅਨ ਤੱਕ ਲੈ ਕੇ ਜਾਈਏ ਬਾਈ ਈਅਰ 2100।
ਉਹਦੇ ਪਿੱਛੇ ਦਾ ਤਰਕ ਇਹ ਸੀ ਕਿ ਜੇ ਮੁਲਕ ਦੀ ਆਪਣੀ ਆਬਾਦੀ 100 ਮਿਲੀਅਨ ਹੋਏਗੀ, ਸਾਡਾ ਇੱਕ ਡੋਮੈਸਟਿਕ ਕਸਟਮਰ ਬੇਸ ਇੰਨਾ ਕੁ ਹੋਏਗਾ ਕਿ ਸਾਡੀ ਇਕੋਨਮੀ ਨੂੰ ਸਸਟੇਨ ਕਰਨ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਫਿਰ ਦੂਜੇ ਮੁਲਕਾਂ ਨੂੰ ਸਮਾਨ ਭੇਜਣ ਦੀ ਜਿਹੜੀ ਜ਼ਰੂਰਤ ਹੈ ਉਹ ਮਹਿਸੂਸ ਨਹੀਂ ਹੋਏਗੀ। ਵੀ ਜੇ ਤੁਹਾਡਾ ਡੋਮੈਸਟਿਕ ਕਸਟਮਰ ਬੇਸ ਇੰਨਾ ਸੋਲਿਡ ਆ ਤਾਂ ਉਹ ਤੁਹਾਡੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਵਿੱਚ ਭੂਮਿਕਾ ਨਿਭਾ ਸਕਦਾ। ਇਹ ਸੈਂਚੁਰੀ ਇਨੀਸ਼ੀਏਟਿਵ ਵਾਲਾ ਆਈਡੀਆ ਹੀ ਕਈਆਂ ਨੂੰ ਲੱਗਦਾ ਸੀ ਕਿ ਜਸਟਿਨ ਟਰੂਡੋ ਦੇ ਮਨ ਨੂੰ ਇਸ ਹਿਸਾਬ ਦਾ ਲੱਗਿਆ ਸੀ ਕਿ ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਬੜੇ ਵੱਡੇ ਵਾਧੇ ਕਰ ਦਿੱਤੇ ਹੋਏ ਸੀ।
ਅਤੇ ਦੂਸਰੀ ਗੱਲ ਇਹ ਕਿ ਮਾਰਕ ਵਾਈਜ਼ਮੈਨ ਪਬਲਿਕਲੀ ਸਪਲਾਈ ਮੈਨੇਜਮੈਂਟ ਸਿਸਟਮ ਜਿਹੜਾ ਡੇਅਰੀ ਸੈਕਟਰ ਦੇ ਵਿੱਚ ਹੈ ਉਹਦਾ ਵਿਰੋਧ ਕਰਦੇ ਰਹੇ ਨੇ। ਅਤੇ ਸਪਲਾਈ ਮੈਨੇਜਮੈਂਟ ਸਿਸਟਮ ਸਾਨੂੰ ਪਤਾ ਕਿ ਕਿਊਬੈਕ ਵਾਲਿਆਂ ਨੂੰ ਬਹੁਤ ਜ਼ਿਆਦਾ ਪਿਆਰਾ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਇਹ ਸੈਕਰੋਸੈਂਟ ਲੱਗਦਾ ਵੀ ਟੂ ਦਾ ਐਕਸਟੈਂਟ ਕਿ ਹਾਊਸ ਆਫ ਕਾਮਨਸ ਦੇ ਪਿਛਲੇ ਸੈਸ਼ਨ ਦੇ ਵਿੱਚ ਇੱਕ ਕਾਨੂੰਨ ਵੀ ਪਾਸ ਕੀਤਾ ਗਿਆ ਕਿ ਫੋਰਨ ਕਿਸੇ ਵੀ ਮੁਲਕ ਦੇ ਨਾਲ ਸਾਡੀ ਕੋਈ ਵੀ ਟ੍ਰੇਡ ਨੈਗੋਸੀਏਸ਼ਨ ਹੋਵੇ ਉਹਦੇ ਵਿੱਚ ਅਸੀਂ ਸਪਲਾਈ ਮੈਨੇਜਮੈਂਟ ਸਿਸਟਮ ਨਾਲ ਕੋਈ ਛੇੜਛਾੜ ਨਹੀਂ ਕਰਾਂਗੇ, ਵੀ ਇਟ ਵਿਲ ਨਾਟ ਬੀ ਅਪ ਫੋਰ ਨੈਗੋਸੀਏਸ਼ਨ। ਸੋ ਮਾਰਕ ਵਾਈਜ਼ਮੈਨ ਸਪਲਾਈ ਮੈਨੇਜਮੈਂਟ ਸਿਸਟਮ ਦੇ ਖਿਲਾਫ ਬੋਲਦੇ ਨੇ, ਇਹ ਕਹਿੰਦੇ ਵੀ ਇਹਦੇ ਨਾਲ ਪ੍ਰੋਡਕਟੀਵਿਟੀ ਘਟਦੀ ਆ। ਸੋ ਇਹ ਦੋ ਚੀਜ਼ਾਂ ਨੂੰ ਆਧਾਰ ਬਣਾ ਕੇ ਆਪੋਜੀਸ਼ਨ ਪਾਰਟੀਆਂ ਨੇ ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਮਾਰਕ ਵਾਈਜ਼ਮੈਨ ਦਾ ਬਹੁਤ ਵਿਰੋਧ ਕੀਤਾ, ਕਿਉਂਕਿ ਖਬਰ ਆ ਰਹੀ ਸੀ ਵੀ ਸ਼ਾਇਦ ਇਹੀ ਸਾਡੇ ਨਵੇਂ ਅੰਬੈਸਡਰ ਹੋਣ ਅਮਰੀਕਾ ਦੇ ਵਿੱਚ। ਪੀਅਰ ਪੋਲੀਅਵ ਨੇ ਇਹ ਗੱਲ ਕਹੀ, ਕਹਿੰਦੇ ਵੀ ਜਿਹੜਾ ਬੰਦਾ ਕਿਊਬੈਕ ਪ੍ਰਤੀ ਹੋਸਟਾਈਲ ਆ ਵੀ ਕਹਿੰਦੇ ਉਹ ਫਿਰ ਕਿਊਬੈਕ ਦਾ ਰਿਪ੍ਰੈਜੈਂਟੇਟਿਵ ਕਿਵੇਂ ਹੋ ਸਕਦਾ, ਅਮਰੀਕਾ ਜਾ ਕੇ ਕਿਊਬੈਕ ਦੇ ਹਿੱਤਾਂ ਦੀ ਗੱਲ ਕਿਵੇਂ ਕਰੇਗਾ। ਇਸੇ ਤਰ੍ਹਾਂ ਦੀ ਗੱਲ ਹੀ ਬਲੌਕ ਦੇ ਇੱਕ MP ਨੇ ਕ੍ਰਿਸਟੀਨ ਨੋਰਮੈਂਡਨ, ਉਹਨਾਂ ਨੇ ਕੀਤੀ ਗੱਲ, ਕਹਿੰਦੇ ਵੀ ਇਹ ਤਾਂ ਹੀ ਇਜ਼ ਨਾਟ ਕੁਆਲੀਫਾਈਡ ਟੂ ਰਿਪ੍ਰੈਜੈਂਟ ਦਾ ਇੰਟਰਸਟ ਆਫ ਕਿਊਬੈਕ ਇਨ ਵਾਸ਼ਿੰਗਟਨ DC। ਅਤੇ ਦੂਸਰੀ ਗੱਲ ਜਿਹੜੀ ਸਪਲਾਈ ਮੈਨੇਜਮੈਂਟ ਵਾਲੀ ਵੀ, ਇਹ ਵੀ ਗੱਲ ਚੁੱਕੀ ਗਈ ਹਾਊਸ ਆਫ ਕਾਮਨਸ ਦੇ ਵਿੱਚ। ਫਿਰ ਸਰਕਾਰ ਵੱਲੋਂ ਜਿਹੜੇ ਹਾਊਸ ਲੀਡਰ ਨੇ ਸਟੀਵਨ ਮੈਕਿਨਨ ਅਤੇ ਫਿਰ ਜਿਹੜੇ US ਟ੍ਰੇਡ ਰਿਲੇਸ਼ਨਸ ਨਾਲ ਸੰਬੰਧਿਤ ਮਿਨਿਸਟਰ ਨੇ ਡੋਮਿਨਿਕ ਲੈਬਲੌਂਗ, ਉਹਨਾਂ ਨੇ ਦੋਨਾਂ ਨੇ ਡਿਫੈਂਡ ਕੀਤਾ। ਉਹਨਾਂ ਨੇ ਕਿਹਾ ਵੀ ਪਹਿਲੀ ਗੱਲ ਤਾਂ ਇਹ ਜਿਹੜਾ ਸੈਂਚੁਰੀ ਇਨੀਸ਼ੀਏਟਿਵ ਹੈ ਉਹ ਸਰਕਾਰੀ ਪਾਲਿਸੀ ਨਹੀਂ ਹੈ ਅਤੇ ਨਾ ਹੀ ਉਹ ਕਦੇ ਸਰਕਾਰੀ ਪਾਲਿਸੀ ਬਣੇਗੀ। ਅਤੇ ਡੋਮਿਨਿਕ ਲੈਬਲੌਂਗ ਨੇ ਵਾਰ ਵਾਰ ਇਹ ਗੱਲ ਕਹੀ ਵੀ ਸਪਲਾਈ ਮੈਨੇਜਮੈਂਟ ਸਿਸਟਮ ਅਸੀਂ ਕਾਨੂੰਨ ਪਾਸ ਕੀਤਾ ਵੀ ਉਹਦੇ ਨਾਲ ਅਸੀਂ ਕੋਈ ਛੇੜਛਾੜ ਨਹੀਂ ਕਰਾਂਗੇ, ਉਹ ਕਦੇ ਵੀ ਇਟ ਵਿਲ ਨੈਵਰ ਬੀ ਅਪ ਫੋਰ ਨੈਗੋਸੀਏਸ਼ਨ।
ਹੁਣ ਕੰਸਰਨ ਵਾਸੂ ਜੀ ਇਸ ਕਰਕੇ ਬਣ ਜਾਂਦਾ ਨਾ ਕਿਉਂਕਿ ਜੇ ਮਾਰਕ ਵਾਈਜ਼ਮੈਨ, ਜਿਹੜਾ ਵੀ ਦੇਖੋ ਕੋਈ ਵਿਅਕਤੀ ਕੈਨੇਡਾ ਦਾ ਅੰਬੈਸਡਰ ਅਮਰੀਕਾ ਦੇ ਵਿੱਚ ਲੱਗਦਾ, ਜਿਹੜੀ ਇਸ ਵੇਲੇ ਟ੍ਰੇਡ ਨੂੰ ਲੈ ਕੇ ਜੋ ਵੀ ਇਸ ਵੇਲੇ ਹਾਲਾਤ ਬਣੇ ਹੋਏ ਨੇ, ਕੈਨੇਡੀਅਨ ਅੰਬੈਸਡਰ ਟੂ ਦਾ US ਜਿਵੇਂ ਕ੍ਰਿਸਟਨ ਹਿਲਮੈਨ ਤਾਂ ਲੀਡ ਨੈਗੋਸ਼ੀਏਟਰ ਸੀਗੇ, ਮੋਸਟ ਲਾਈਕਲੀ ਉਹਨੂੰ ਲੀਡ ਨੈਗੋਸ਼ੀਏਟਰ ਦਾ ਜਿਹੜਾ ਅਹੁਦਾ ਸੰਭਾਲਣਾ ਪੈਣਾ। ਹੁਣ ਜੇ ਮਾਰਕ ਵਾਈਜ਼ਮੈਨ ਵਰਗਾ ਵਿਅਕਤੀ ਲੀਡ ਨੈਗੋਸ਼ੀਏਟਰ ਲੱਗ ਜਾਂਦਾ ਤਾਂ ਕਈਆਂ ਦੇ ਮਨ ਦੇ ਵਿੱਚ ਖਦਸ਼ਾ ਇਹ ਹੈ ਕਿ ਜਿਹੜਾ ਬੰਦਾ ਪਹਿਲਾਂ ਹੀ ਸਪਲਾਈ ਮੈਨੇਜਮੈਂਟ ਦੇ ਖਿਲਾਫ ਹੈ, ਅਤੇ ਡੋਨਲਡ ਟਰੰਪ ਚਾਹੁੰਦੇ ਨੇ ਵੀ ਕੈਨੇਡਾ ਦੇ ਵਿੱਚ ਜਿਹੜਾ ਇਹ ਡੇਅਰੀ ਅਤੇ ਪੋਲਟਰੀ ਸੈਕਟਰ ਦਾ ਐਗਸ ਦੇ ਵਿੱਚ ਜਿਹੜਾ ਸਪਲਾਈ ਮੈਨੇਜਮੈਂਟ ਸਿਸਟਮ ਹੈ ਉਹ ਡਿਸਮੈਂਟਲ ਹੋਵੇ, ਤਾਂ ਕਿ ਜਿਹੜੇ ਅਮਰੀਕਨ ਪ੍ਰੋਡਿਊਸਰਸ ਨੇ ਉਹਨਾਂ ਵਾਸਤੇ ਮਾਰਕੀਟ ਖੋਲ੍ਹੇ। ਉਸ ਨੈਗੋਸੀਏਸ਼ਨ ਦੇ ਵਿੱਚ ਫਿਰ ਇੱਕ ਸਪਲਾਈ ਮੈਨੇਜਮੈਂਟ ਨੂੰ ਡਿਫੈਂਡ ਕਰ ਨਹੀਂ ਸਕਣਗੇ, ਕਿਉਂਕਿ ਹੁਣ ਅਗਲੇ ਸਾਲ ਜਦੋਂ ਇਹ ਫਰੀ ਟ੍ਰੇਡ ਅਗਰੀਮੈਂਟ ਦਾ ਰਿਵਿਊ ਹੁੰਦਾ ਅਤੇ ਉਹਦੇ ਉੱਪਰ ਜੋ ਵੀ
ਸਹਿਮਤੀ ਹੁੰਦਾ,
ਜੇ ਹੁੰਦਾ ਕਰੈਕਟ ਉਹਦੇ ਵਿੱਚ ਵੀ ਯੈਸ, ਕਿਉਂਕਿ ਪਹਿਲੀ ਗੱਲ ਤਾਂ ਜੇ ਉਹ ਰਿਵਿਊ ਹੁੰਦਾ ਕੈਨੇਡਾ ਵਾਸਤੇ ਜਿਹੜੀ ਡੀਲ ਇਸ ਵੇਲੇ ਆ ਕਈਆਂ ਦਾ ਮੰਨਣਾ ਉਹ ਤੋਂ ਬਦਤਰ ਡੀਲ ਹੀ ਹੋਏਗੀ। ਦੂਜੀ ਗੱਲ ਇਹ ਹੈ ਬਸ ਜੀ, ਹੁਣ ਅਮਰੀਕਨ ਅਧਿਕਾਰੀ ਤਾਂ ਇਹ ਗੱਲ ਤਾਂ ਕਹਿ ਰਹੇ ਨੇ ਵੀ ਆਹ ਸਾਂਝਾ ਐਗਰੀਮੈਂਟ ਛੱਡੋ ਜਿਹੜਾ ਇਸ ਵੇਲੇ USMCA ਜਾਂ ਕਸਮਾ ਹਰ ਕਿਸੇ ਨੇ ਆਪਣਾ ਆਪਣਾ ਨਾਂ ਰੱਖਤਾ ਉਹਦਾ, ਵੀ ਅਮਰੀਕਾ ਦਾ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਇੱਕ ਸਾਂਝਾ ਐਗਰੀਮੈਂਟ ਕਰਨ ਦੀ ਬਜਾਏ ਕੈਨੇਡਾ ਨਾਲ ਅਤੇ ਉੱਧਰ ਮੈਕਸੀਕੋ ਨਾਲ ਅਸੀਂ ਲਹਿਦਾ ਲਹਿਦਾ ਐਗਰੀਮੈਂਟ ਕਰ ਲਾਂਗੇ। ਸੋ ਅਮਰੀਕਾ ਦੋ ਐਗਰੀਮੈਂਟਸ ਕਰਨ ਦੇ ਵੱਲ ਵੱਧ ਸਕਦਾ, ਕੈਨੇਡਾ ਨਾਲ ਡਿਫਰੈਂਟ ਅਤੇ ਮੈਕਸੀਕੋ ਦੇ ਨਾਲ ਡਿਫਰੈਂਟ ਐਗਰੀਮੈਂਟ।
ਜਿਹੜੇ ਅਮਰੀਕਾ ਦੇ ਟ੍ਰੇਡ ਰੈਪ੍ਰੈਜੈਂਟੇਟਿਵ ਨੇ ਜੇਮਿਸਨ ਗ੍ਰੀਅਰ, ਉਹਨਾਂ ਨੇ ਕੱਲ੍ਹ ਇੱਕ ਥਿੰਕ ਟੈਂਕ ਨਾਲ ਐਟਲਾਂਟਿਕ ਕਾਊਂਸਲ ਨਾਲ ਗੱਲਬਾਤ ਕਰਦੇ ਹੋਏ ਗੱਲ ਦੁਬਾਰਾ ਘਰੋੜ ਕੇ ਕਹੀ ਆ। ਉਹ ਪਹਿਲਾਂ ਪੋਲੀਟੀਕਲ ਨੂੰ ਦਿੱਤੀ ਹੋਈ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਕਹਿ ਚੁੱਕੇ ਨੇ। ਉਹ ਕਹਿੰਦੇ ਵੀ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਸਾਡੇ ਅਮਰੀਕਾ ਦੇ ਸੰਬੰਧ ਬੜੇ ਵੱਖਰੇ ਵੱਖਰੇ ਨੇ, ਕਹਿੰਦੇ ਦੋਨੋਂ ਮੁਲਕ ਵੀ ਬੜੇ ਵੱਖਰੇ ਵੱਖਰੇ ਨੇ। ਇਹਨਾਂ ਦਾ ਕਹਿੰਦੇ ਰੂਲ ਆਫ ਲਾਅ ਦੇਖ ਲਓ, ਇਹਨਾਂ ਦੇ ਵਿੱਚ ਲੇਬਰ ਦੀ ਸਿਚੁਏਸ਼ਨ ਦੇਖ ਲਓ, ਇਹਨਾਂ ਦੇ ਨਾਲ ਸਾਡੀ ਟ੍ਰੇਡ ਪ੍ਰੋਫਾਈਲ ਦੇਖ ਲਓ, ਕਿਹੜੀਆਂ ਚੀਜ਼ਾਂ ਅਸੀਂ ਐਕਸਪੋਰਟ ਕਰਦੇ, ਇਹਨਾਂ ਤੋਂ ਕਿਹੜੀਆਂ ਚੀਜ਼ਾਂ ਇੰਪੋਰਟ ਕਰਦੇ ਹਾਂ। ਦੋਨੇ ਮੁਲਕ ਕਹਿੰਦੇ ਬਿਲਕੁਲ ਅੱਡ ਅੱਡ ਨੇ, ਅਤੇ ਕਹਿੰਦੇ ਅਜੇ ਤੱਕ ਮੇਰੀਆਂ ਜਿੰਨੀਆਂ ਵੀ ਡਿਸਕਸ਼ਨਸ ਹੋਈਆਂ ਨੇ USMCA ਬਾਰੇ, ਕਹਿੰਦੇ ਦੋਨੋਂ ਮੁਲਕਾਂ ਦੇ ਨਾਲ ਅੱਡ ਅੱਡ ਹੋਈਆਂ ਨੇ। ਕਹਿੰਦੇ ਇੱਕ ਵੀ ਮੀਟਿੰਗ ਐਜ਼ ਟ੍ਰੇਡ ਰੈਪ੍ਰੈਜੈਂਟੇਟਿਵ ਮੈਂ ਅਜਿਹੀ ਨਹੀਂ ਕੀਤੀ ਜਿਹਦੇ ਵਿੱਚ ਕਹਿੰਦੇ ਵੀ ਇੱਕ ਕਮਰੇ ਦੇ ਵਿੱਚ ਕੈਨੇਡਾ ਅਤੇ ਮੈਕਸੀਕੋ ਦੇ ਆਫੀਸ਼ਲਸ ਮੇਰੇ ਨਾਲ ਇਕੱਠੇ ਬੈਠੇ ਹੋਣ। ਕਹਿੰਦੇ ਅਜੇ ਤੱਕ ਜਿਹੜੀ ਸਾਰੀ ਗੱਲਬਾਤ ਹੋ ਰਹੀ ਹੈ ਅੱਡ ਅੱਡ ਹੋ ਰਹੀ ਹੈ, ਅਤੇ ਕਹਿੰਦੇ ਗੋਇੰਗ ਫਾਰਵਰਡ ਵੀ ਤਾਂ ਇਹ ਪੋਸੀਬਿਲਿਟੀ ਹੈ ਕਿ ਅਸੀਂ ਦੋਨੋਂ ਮੁਲਕਾਂ ਦੇ ਨਾਲ ਅੱਡ ਅੱਡ ਅਲੱਗ ਅਲੱਗ ਹੀ ਡੀਲਸ ਕਰੀਏ।
ਅੱਛਾ, ਉੱਧਰ ਤੁਸੀਂ ਦੇਖੋ ਹੁਣ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਮੈਕਸੀਕੋ ਨੇ ਵੀ ਵਾਸੂ ਜੀ ਉੱਥੋਂ ਦੀ ਸੈਨੇਟ ਨੇ ਮਤਾ ਪਾਸ ਕਰ ਦਿੱਤਾ, ਉਹਨਾਂ ਵੱਲੋਂ ਇੰਡੀਆ ਚਾਈਨਾ ਅਤੇ ਕਈ ਹੋਰ ਮੁਲਕਾਂ ਦੇ ਉੱਪਰ 50% ਤੱਕ ਦਾ ਟੈਰਿਫ ਲਗਾ ਦਿੱਤਾ ਗਿਆ। ਇੰਡੀਆ ਤੋਂ ਆਉਂਦੇ ਸਮਾਨ 'ਤੇ ਮੈਕਸੀਕੋ ਨੇ ਵੀ 50% ਟੈਰਿਫ ਨੂੰ ਮਾਨਤਾ ਦੇ ਦਿੱਤੀ ਹੈ, ਜਿਹੜਾ ਕਿ ਨਵੇਂ ਸਾਲ ਦੇ ਵਿੱਚ ਲਾਗੂ ਹੋਏਗਾ। ਇੰਡੀਆ ਤੋਂ ਤਕਰੀਬਨ $1 billion ਦਾ ਜਿਹੜਾ ਸਮਾਨ ਆਉਂਦਾ ਸਾਲਾਨਾ ਇੱਧਰ ਮੈਕਸੀਕੋ ਨੂੰ, ਜਿਹਦੇ ਵਿੱਚ ਗੱਡੀਆਂ ਬਹੁਤ ਆਉਂਦੀਆਂ ਨੇ, ਵੋਕਸਵੈਗਨ ਦੀਆਂ, ਹੁੰਡੇ ਦੀਆਂ, ਮਾਰੂਤੀ ਸੁਜ਼ੂਕੀ ਦੀਆਂ ਗੱਡੀਆਂ, ਬਜਾਜ ਦੇ ਸਕੂਟਰ ਮੋਟਰਸਾਈਕਲ ਵੀ, ਸਕੂਟਰ ਤਾਂ ਨਹੀਂ ਚਲੋ ਮੋਟਰਸਾਈਕਲ ਹੀ ਬਣਾਉਂਦੇ ਆ ਹੁਣ, ਉਹ ਵੀ ਇੱਧਰ ਮੈਕਸੀਕੋ 'ਚ ਬਹੁਤ ਆਉਂਦੇ ਆ। ਸੋ ਇੰਡੀਆ ਨੂੰ ਵੀ ਹੁਣ ਮੈਕਸੀਕੋ ਤੋਂ ਵੀ 50% ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ। ਚਾਈਨਾ 'ਤੇ ਵੀ ਉਹਨਾਂ ਨੇ ਇਸੇ ਤਰ੍ਹਾਂ ਟੈਰਿਫ ਬੜੇ ਵਧਾ ਦਿੱਤੇ ਨੇ, ਅਤੇ ਰੀਜ਼ਨ ਮੈਕਸੀਕੋ ਵੱਲੋਂ ਟੈਰਿਫ ਲਗਾਉਣ ਦਾ ਇਹੀ ਹੈ ਕਿ ਅਮਰੀਕਾ ਨੂੰ ਖੁਸ਼ ਕੀਤਾ ਜਾ ਸਕੇ।
ਅਤੇ ਸਾਡੀ ਟ੍ਰੇਡ ਪਾਲਿਸੀ ਬਿਲਕੁਲ ਵੱਖਰੀ ਹੈ,
ਬਿਲਕੁਲ ਵੱਖਰੀ।
ਅਸੀਂ ਕਹਿ ਰਹੇ ਹਾਂ ਕਿ ਵੀ ਵਾਂਟ ਟੂ ਡਾਈਵਰਸੀਫਾਈ ਅਵੇ ਫਰੋਮ ਦ US, ਅਤੇ ਅਸੀਂ ਇੰਡੀਆ ਨਾਲ, ਚਾਈਨਾ ਨਾਲ, ਹੋਰ ਮੁਲਕਾਂ ਨਾਲ, UAE ਦੇ ਨਾਲ ਅਸੀਂ ਆਪਣੇ ਜਿਹੜੇ ਟ੍ਰੇਡ ਸੰਬੰਧ ਨੇ ਹੋਰ ਬਿਹਤਰ ਕਰਾਂਗੇ
ਜੀ,
ਕਿ ਵੀਲ ਟ੍ਰੇਡ ਈਵਨ ਮੋਰ। ਤੇ ਮੈਕਸੀਕੋ ਵਾਲੇ ਅਪੀਜ਼ਮੈਂਟ ਵਾਲੀ ਪਾਲਿਸੀ ਫਾਲੋ ਕਰ ਰਹੇ ਨੇ, ਅਸੀਂ ਡਾਈਵਰਸੀਫਿਕੇਸ਼ਨ ਦੀ ਪਾਲਿਸੀ ਫਾਲੋ ਕਰ ਰਹੇ ਹਾਂ
ਜੀ ਜੀ।
ਸੋ ਜੇਮਿਸਨ ਗ੍ਰੀਅਰ ਦੀ ਗੱਲ ਠੀਕ ਆ ਫਿਰ, ਕਿ ਦੋਨੋਂ ਮੁਲਕ ਬਿਲਕੁਲ ਵੱਖਰੇ ਵੱਖਰੇ
ਵੱਖਰੇ ਟਰੈਕ ਤੇ ਚੱਲ ਰਹੇ ਨੇ, ਫਿਰ ਅਸੀਂ ਇਹਨਾਂ ਨਾਲ ਡੀਲ ਵੀ ਵੱਖੋ ਵੱਖਰੀ ਕਰਦੇ ਹਾਂ। ਬਸ ਜੀ, ਛੋਟੀ ਜਿਹੀ ਬ੍ਰੇਕ ਲਈਏ, ਫਿਰ ਗੱਲ ਇਹ ਵੀ ਬੜੀ ਜ਼ਰੂਰੀ ਹੈ ਕਰਨੀ ਕਿ ਜਿਹੜੀ ਇੱਕ ਪ੍ਰਪੋਜ਼ਲ ਅਮਰੀਕਾ ਦੇ ਵਿੱਚ ਹੁਣ ਦਿੱਤੀ ਗਈ ਹੈ ਕਿ ਜਿਹੜੇ ਵਿਜ਼ਟਰ ਆਉਂਦੇ ਨੇ US ਦੇ ਵਿੱਚ, ਭਾਵੇਂ ਉਹਨਾਂ ਮੁਲਕਾਂ ਤੋਂ ਆ ਰਹੇ ਨੇ ਜਿਹੜੇ ਕਿ ਵੀਜ਼ਾ ਐਗਜ਼ੈਂਪਟ ਨੇਸ਼ਨਸ ਨੇ, ਉਹਨਾਂ ਵਾਸਤੇ ਕੁਝ ਨਵੀਆਂ ਤਬਦੀਲੀਆਂ ਸੁਝਾਈਆਂ ਗਈਆਂ ਨੇ। ਹਾਲ ਦੀ ਘੜੀ ਕੈਨੇਡੀਅਨ ਪਾਸਪੋਰਟ ਹੋਲਡਰਸ ਇਹ ਤੋਂ ਬਚੇ ਰਹਿਣਗੇ, ਪਰ ਜਿਹੜੇ ਕੈਨੇਡਾ ਦੇ ਵਿੱਚ ਪਰਮਨੈਂਟ ਰੈਜ਼ੀਡੈਂਟਸ ਨੇ, ਡਿਪੈਂਡਿੰਗ ਉਹਨਾਂ ਕੋਲ ਕਿਹੜੇ ਮੁਲਕ ਦਾ ਪਾਸਪੋਰਟ ਹੈ, ਉਹਨਾਂ ਉੱਪਰ ਵੀ ਇਹ ਨਵੀਆਂ ਤਬਦੀਲੀਆਂ ਜਿਹੜੀਆਂ ਪ੍ਰਪੋਜ਼ਡ ਨੇ ਹਾਲ ਦੀ ਘੜੀ ਪਾਸ ਹੋਣੀਆਂ ਬਾਕੀ ਨੇ, ਉਹ ਲਾਗੂ ਹੋ ਸਕਦੀਆਂ। ਅਤੇ ਬਾਕੀ ਫਿਰ ਟਰੰਪ ਦਾ ਜਿਹੜਾ ਗੋਲਡ ਕਾਰਡ ਆ, ਜਿਹੜਾ $1 million ਅਮਰੀਕੀ ਦੇ ਕੇ US ਪਰਮਨੈਂਟ ਰੈਜ਼ੀਡੈਂਸੀ ਫਾਸਟ ਟਰੈਕ ਹੋ ਸਕਦੀ ਆ, ਉਹਦੀ ਵੀ ਵੈਬਸਾਈਟ ਕੱਲ੍ਹ ਖੁੱਲ੍ਹ ਗਈ ਆ। ਵਾਸੂ ਜੀ, ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਫੋਰਨ ਟੂਰਿਸਟਸ, ਉਹਨਾਂ ਵਾਸਤੇ ਨਵੇਂ ਰੂਲਸ ਸੁਝਾਏ ਗਏ ਨੇ, ਅਤੇ ਜੇ ਇਹ ਰੂਲਸ ਪਾਸ ਹੋ ਜਾਂਦੇ ਨੇ, ਅਮਰੀਕਾ ਦੇ ਵਿੱਚ ਜਿਹੜੇ ਵੀਜ਼ਾ ਐਗਜ਼ੈਂਪਟ ਨੇਸ਼ਨਸ ਤੋਂ ਆਉਣ ਵਾਲੇ ਵੀ ਕੁਝ ਜਿਹੜੇ ਨਾਗਰਿਕ ਨੇ, ਜਿਵੇਂ ਆਸਟ੍ਰੇਲੀਆ, UK, ਜਰਮਨੀ, ਇਜ਼ਰਾਈਲ ਤੋਂ ਵੀ ਜਿਹੜੇ ਅਮਰੀਕਾ ਆਉਂਦੇ ਨੇ ਐਜ਼ ਟੂਰਿਸਟ, ਉਹਨਾਂ ਨੂੰ ਆਪਣੇ ਪਿਛਲੇ 5 ਸਾਲਾਂ ਦਾ ਸੋਸ਼ਲ ਮੀਡੀਆ ਦਾ ਜਿਹੜਾ ਡੀਟੇਲ ਹੈ ਉਹ ਦੇਣੀ ਪੈਣੀ ਆ। ਇਸ ਦੇ ਨਾਲ ਹੀ ਹੋਰ ਵੀ ਕਈ ਜਿਹੜੇ ਆਪਣੀ ਨਿੱਜੀ ਜਾਣਕਾਰੀ, ਫੈਮਿਲੀ ਮੈਂਬਰਸ ਦੀ ਜਾਣਕਾਰੀ, ਉਹ ਡਿਸਕਲੋਜ਼ਰ ਰਿਕੁਆਇਰਮੈਂਟ ਦੇਣੀ ਪੈਣੀ ਆ। ਅਤੇ ਅਕੋਰਡਿੰਗ ਟੂ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ, ਜਦੋਂ ਇਹ ਪ੍ਰੋਟੋਕੋਲ ਲਾਗੂ ਹੋ ਜਾਂਦਾ, ਇਹਦੇ ਨਾਲ ਐਕਸਟਰਾ 22 ਮਿੰਟ ਲੱਗਣਗੇ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਲਈ ਇਨ ਦੀ ਇਲੈਕਟ੍ਰੋਨਿਕ ਸਿਸਟਮ ਫੋਰ ਟਰੈਵਲ ਆਥੋਰਾਈਜੇਸ਼ਨ, ESTA ਪ੍ਰੋਗਰਾਮ।
ਯਾ ਸੋ ਇਸ ਵੇਲੇ ਸੋ ਜਿਹੜਾ ਵੀਜ਼ਾ ਵੇਵਰ ਪ੍ਰੋਗਰਾਮ ਹੈ ਅਮਰੀਕਾ ਦਾ, ਉਹਦੇ ਵਿੱਚ 43 ਮੁਲਕ ਸ਼ਾਮਲ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਯੂਰੋਪੀਅਨ ਮੁਲਕ ਨੇ ਜਿਹੜੇ ਅਮਰੀਕਾ ਦੇ ਐਲਾਈਜ਼ ਨੇ, ਪੱਛਮੀ ਮੁਲਕ, ਤੇ ਜਿਹੜੇ ਕੁਝ ਨਾਮ ਤੁਸੀਂ ਮੈਂਸ਼ਨ ਵੀ ਕੀਤੇ ਨੇ, ਯੂਕੇ ਹੋ ਗਿਆ, ਉਹਦੇ ਵਿੱਚ ਜਰਮਨੀ, ਫਰਾਂਸ ਵੀ ਹੈਗਾ, ਉਹਦੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਹੈਗਾ, ਇਜ਼ਰਾਈਲ ਵੀ ਹੈਗਾ, ਸੋ ਸਾਰੇ ਐਲਾਈਜ਼ ਨੇ, ਬਹੁਤੇ ਜਿਹੜੇ ਨੇ 43 ਦੇ ਵਿੱਚੋਂ ਐਲਾਈਜ਼ ਹੀ ਨੇ, ਸੋ ਉਹ ਵੀਜ਼ਾ ਵੇਵਰ ਪ੍ਰੋਗਰਾਮ ਦਾ ਹਿੱਸਾ ਨੇ। ਤੇ ਉਹਨਾਂ ਦੇ ਇਸ ਵੇਲੇ ਜਿਹੜਾ ਐਸਟਾ ਤੁਸੀਂ ਮੈਂਸ਼ਨ ਕੀਤਾ, ਇਲੈਕਟ੍ਰੋਨਿਕ ਸਿਸਟਮ ਫਾਰ ਟਰੈਵਲ ਆਥੋਰਾਈਜੇਸ਼ਨ, ਬੇਸਿਕਲੀ ਆਨਲਾਈਨ ਇੱਕ ਐਪਲੀਕੇਸ਼ਨ ਲਗਾਉਣੀ ਪੈਂਦੀ ਹੈ, ਆਨਲਾਈਨ ਨਾਲ ਦੇ ਨਾਲ ਤੁਹਾਨੂੰ ਵੀਜ਼ਾ ਆ ਜਾਂਦਾ ਤੇ ਤੁਸੀਂ ਇੱਥੇ ਵੀਜ਼ਾ ਫਰੀ ਇੱਕ ਤਰੀਕੇ ਨਾਲ ਟਰੈਵਲ ਕਰ ਸਕਦੇ ਹੋ ਅਪ ਟੂ 90 ਡੇਜ਼। ਸੋ ਇਹ ਪਾਲਿਸੀ ਹੈ। ਤੇ ਡੋਨਲਡ ਟਰੰਪ ਨੇ ਆਪਣੀ ਪਹਿਲੀ ਟਰਮ ਦੌਰਾਨ ਇੱਕ ਤਬਦੀਲੀ ਕੀਤੀ ਸੀ, ਉਹਨਾਂ ਨੇ ਕਿਹਾ ਸੀ ਵੀ ਜਿਹੜੀਆਂ ਨੋਨ ਵੀਜ਼ਾ ਵੇਵਰ ਕੰਟਰੀਜ਼ ਨੇ, ਜਿਹੜੀਆਂ ਇਸ ਇਹਨਾਂ 43 ਮੁਲਕਾਂ ਤੋਂ ਅਲੈਦਾ ਜਿਹੜੀਆਂ ਬਾਕੀ ਜਿਹੜੀਆਂ ਅਲੱਗ ਕੰਟਰੀਜ਼ ਨੇ, ਉਹਨਾਂ ਦੇ ਜਿਹੜੇ ਵੀ ਕੋਈ ਨਾਗਰਿਕ ਜੇ ਕੋਈ ਅਮਰੀਕਾ ਘੁੰਮਣਾ ਚਾਹੁੰਦੇ ਨੇ, ਉਹਨਾਂ ਦੀ ਸੋਸ਼ਲ ਮੀਡੀਆ ਜਿਹੜੀ ਇਨਫੋਰਮੇਸ਼ਨ ਹੈ, ਸਾਰੀ ਇਨਫੋਰਮੇਸ਼ਨ ਉਹ ਵੀ ਅਸੀਂ ਮੰਗ ਸਕਦੇ ਹਾਂ, ਉਹਨਾਂ ਨੂੰ ਸਾਂਝੀ ਕਰਨੀ ਪਏਗੀ। ਇਹ ਚੇਂਜ ਜਿਹੜਾ ਡੋਨਲਡ ਟਰੰਪ ਨੇ ਆਪਣੀ ਪਹਿਲੀ ਟਰਮ ਦੌਰਾਨ ਲਾਗੂ ਕੀਤਾ ਸੀ, ਜੋ ਬਾਈਡਨ ਆਏ ਉਸ ਤੋਂ ਬਾਅਦ ਉਹਨਾਂ ਨੇ ਵੀ ਇਹਦੇ 'ਚ ਕੋਈ ਤਬਦੀਲੀ ਕੀਤੀ ਨਹੀਂ। ਸੋ ਕੱਲ੍ਹ ਇੱਕ ਨੋਟਿਸ ਪਬਲਿਸ਼ ਕੀਤਾ ਗਿਆ ਹੈ ਫੈਡਰਲ ਰਜਿਸਟਰ ਦੇ ਵਿੱਚ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਹੁਣ ਵੀਜ਼ਾ ਵੇਵਰ ਕੰਟਰੀਜ਼ ਨੂੰ ਵੀ, ਜਿਹੜੇ 43 ਮੁਲਕ ਨੇ ਭਾਵੇਂ ਸਾਡੇ ਐਲਾਈਜ਼ ਨੇ, ਇਹਨਾਂ ਤੋਂ ਆਉਣ ਵਾਲੇ ਸਿਟੀਜ਼ਨਸ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਉਹਨਾਂ ਦੀ ਵੀ ਸੋਸ਼ਲ ਮੀਡੀਆ ਇਨਫੋਰਮੇਸ਼ਨ, ਹੋਰ ਨਿੱਜੀ ਜਾਣਕਾਰੀ ਵੀ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਈਮੇਲ ਆਈ ਡੀਜ਼ ਇਸਤੇਮਾਲ ਕੀਤੀਆਂ, ਪਿਛਲੇ 5 ਸਾਲਾਂ ਦੇ ਵਿੱਚ ਕਿਹੜੇ ਕਿਹੜੇ ਤੁਹਾਡੇ ਫੋਨ ਨੰਬਰ ਰਹੇ, ਤੁਹਾਡੇ ਪੇਰੈਂਟਸ ਦੀ ਈਮੇਲ ਆਈ ਡੀ, ਉਹਨਾਂ ਦੀ ਇਨਫੋਰਮੇਸ਼ਨ, ਬੱਚਿਆਂ ਦੀ ਇਨਫੋਰਮੇਸ਼ਨ, ਸਾਰਾ ਕੁਝ ਤੁਹਾਨੂੰ
ਡੇਟ ਆਫ ਬਰਥ, ਪਲੇਸ ਆਫ ਬਰਥ, ਸਾਰੀ ਜਾਣਕਾਰੀ ਦੇਣੀ ਪੈਣੀ।
ਸੋ ਹੁਣ ਬੇਸਿਕਲੀ ਜਿਹੜੀਆਂ ਵੀਜ਼ਾ ਵੇਵਰ ਕੰਟਰੀਜ਼ ਨੇ ਉਹਨਾਂ ਉੱਤੇ ਵੀ ਇਹ ਸ਼ਰਤ ਲਾਗੂ ਕੀਤੀ ਜਾਏਗੀ, ਪਰ ਅਜੇ ਲਾਗੂ ਹੋਈ ਨਹੀਂ,
ਪਾਸ ਹੋਣਾ ਬਾਕੀ ਹੈ।
ਇਹਦੇ ਵਿੱਚ 60 ਦਿਨਾਂ ਦਾ ਕੰਸਲਟੇਸ਼ਨ ਪੀਰੀਅਡ ਹੈ, ਜਾਂ ਕਹਿ ਲਓ ਪਬਲਿਕ ਕਮੈਂਟ ਪੀਰੀਅਡ ਹੈ, ਵੀ ਆਮ ਜਨਤਾ ਉੱਤੇ ਆਪਣੀ ਟਿੱਪਣੀ ਕਰ ਸਕਦੀ ਹੈ, ਉਸ ਤੋਂ ਬਾਅਦ ਸ਼ਾਇਦ ਇਹ ਲਾਗੂ ਹੋਏਗਾ। ਸੋ ਇਹਦੇ ਨਾਲ ਸਮਝਣ ਦੀ ਗੱਲ ਇਹ ਹੈ ਕਿ ਕੈਨੇਡਾ ਬਿਲਕੁਲ ਪ੍ਰਭਾਵਿਤ ਨਹੀਂ ਹੁੰਦਾ, ਕਿ ਕੈਨੇਡੀਅਨਸ ਨੂੰ ਵੀ ਭਾਵੇਂ ਜਿਹੜੇ ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ੇ ਦੀ ਲੋੜ ਨਹੀਂ, ਪਰ ਅਸੀਂ ਵੀਜ਼ਾ ਵੇਵਰ ਪ੍ਰੋਗਰਾਮ ਦਾ ਹਿੱਸਾ ਨਹੀਂ ਹੈਗੇ, ਸਾਡੇ ਵਾਸਤੇ ਜਿਹੜੀ ਐਗਜ਼ੈਂਪਸ਼ਨ ਉਹ ਬਿਲਕੁਲ ਅਲੈਦਾ, ਇੱਕ ਸਟੈਂਡ ਅਲੋਨ ਇੱਕ ਐਗਜ਼ੈਂਪਸ਼ਨ ਹੈ ਕੈਨੇਡਾ ਤੇ ਯੂਐਸ ਦੀ ਜਿਹੜੀ ਰਿਲੇਸ਼ਨਸ਼ਿਪ ਹੈ, ਸੋ ਅਸੀਂ ਉਹਦੇ ਵਿੱਚ ਕਵਰ ਨਹੀਂ ਹੁੰਦੇ। ਫਿਰ ਜਿਹੜੇ ਕੈਨੇਡੀਅਨ ਪੀਆਰ ਨੇ, ਹੁਣ ਫਰਜ਼ ਕਰੋ ਵੀ ਜੇ ਆਪਾਂ ਇੰਡੀਆ ਤੋਂ ਆਏ ਕੈਨੇਡੀਅਨ ਪੀਆਰ ਦੀ ਗੱਲ ਕਰੀਏ,
ਇੰਡੀਆ, ਚਾਈਨਾ, ਪਾਕਿਸਤਾਨ, ਹਾਂ ਐਗਜ਼ੈਕਟਲੀ,
ਜੇ ਸਪੈਸੀਫਿਕਲੀ ਜੇ ਆਪਾਂ ਇੰਡੀਆ ਦੀ ਐਗਜ਼ਾਮਪਲ ਲੈ ਕੇ ਚੱਲੀਏ, ਵੀ ਇੰਡੀਆ ਦਾ ਸਿਟੀਜ਼ਨ ਹੈ ਤੇ ਕੈਨੇਡੀਅਨ ਪੀਆਰ ਹੈ, ਉਹ ਤਾਂ ਫਿਰ ਨਾਨ ਵੀਜ਼ਾ ਵੇਵਰ ਕੰਟਰੀਜ਼ ਦੇ ਵਿੱਚ ਆ ਗਿਆ,
ਹੁਣ ਤਾਂ ਵੈਸੇ ਵੀਜ਼ਾ ਲੈ ਕੇ ਜਾਣਾ ਪੈਂਦਾ।
ਐਗਜ਼ੈਕਟਲੀ, ਵੀਜ਼ਾ ਲੈ ਕੇ ਜਾਣਾ ਪੈਂਦਾ, ਪਲੱਸ ਸੋਸ਼ਲ ਮੀਡੀਆ ਇਨਫੋਰਮੇਸ਼ਨ ਉਹਨਾਂ ਨੂੰ ਐਜ਼ ਆਫ ਦ ਪ੍ਰੀਵੀਅਸ ਆਰਡਰ ਉਹਨਾਂ ਨੂੰ ਸਾਂਝੀ ਕਰਨੀ ਪੈ ਸਕਦੀ ਹੈ ਜੇ ਉਹਨਾਂ ਕੋਲ ਮੰਗੀ ਜਾਵੇ।
ਜੀ ਜੀ।
ਸੋ ਇਹਦੇ ਕਰਕੇ ਸੋ ਜਿਹੜੇ ਕੋਈ ਇੰਡੀਆ ਤੋਂ ਆਏ ਪੀਆਰ ਹੋਣ ਭਾਵੇਂ ਕੈਨੇਡਾ ਦੇ ਵਿੱਚ, ਉਹਨਾਂ ਦੇ ਉੱਤੇ ਕੱਲ੍ਹ ਦੇ ਇਸ ਫੈਸਲੇ ਦਾ ਕੋਈ ਪ੍ਰਭਾਵ ਨਹੀਂ
ਪੈਣਾ।
ਜਿਹੜੇ ਕੈਨੇਡੀਅਨ ਸਿਟੀਜ਼ਨਸ ਨੇ ਉਹ ਐਜ਼ ਸੱਚ ਉਹ ਪ੍ਰਭਾਵਿਤ ਹੋ ਨਹੀਂ ਰਹੇ,
ਉਹ ਸਿਰਫ ਆਪਣਾ ਪਾਸਪੋਰਟ ਦਿਖਾ ਕੇ ਤੁਸੀਂ ਬਾਰਡਰ ਕ੍ਰੋਸ ਕਰ ਸਕਦੇ ਹੋ।
ਕੈਨੇਡਾ ਵਿੱਚ ਰਹਿੰਦੇ ਉਹ ਲੋਕ ਜਿਹੜੇ ਵੀਜ਼ਾ ਵੇਵਰ ਕੰਟਰੀਜ਼ ਤੋਂ ਆਏ ਹੋਣ, ਯੂਕੇ, ਜਰਮਨੀ, ਫਰਾਂਸ, ਇਜ਼ਰਾਈਲ, ਆਸਟ੍ਰੇਲੀਆ, ਨਿਊਜ਼ੀਲੈਂਡ, ਤੇ ਉਹ ਇੱਥੇ ਬਤੌਰ ਪੀਆਰ ਰਹਿ ਰਹੇ ਹੋਣ ਜਾਂ ਵਰਕ ਪਰਮਿਟ ਤੇ ਹੋਣ, ਸਟੂਡੈਂਟ ਹੋਣ, ਉਹ ਇਹਦੇ ਨਾਲ ਪ੍ਰਭਾਵਿਤ ਹੋ ਸਕਦੇ ਆ, ਪਰ ਅਜੇ ਨਹੀਂ ਪ੍ਰਭਾਵਿਤ ਹੋਏ ਕਿਉਂਕਿ 60 ਦਿਨਾਂ ਦਾ ਕੰਸਲਟੇਸ਼ਨ ਪੀਰੀਅਡ ਆ, ਉਸ ਤੋਂ ਬਾਅਦ ਜੇ ਲਾਗੂ ਹੁੰਦਾ
ਜੇ
ਉਹਨਾਂ ਨੂੰ ਫਿਰ ਆਪਣੀ ਸੋਸ਼ਲ ਮੀਡੀਆ ਇਨਫੋਰਮੇਸ਼ਨ ਸਾਂਝੀ ਕਰਨੀ
ਜੇ ਪ੍ਰਪੋਜ਼ਲ ਪਾਸ ਹੁੰਦੀ ਹੈ। ਅੱਛਾ, ਕੈਨੇਡੀਅਨ ਪਾਸਪੋਰਟ ਹੋਲਡਰਸ ਵਾਸਤੇ ਜੇ ਕੋਈ ਤਬਦੀਲੀ ਆਉਂਦੇ ਦਿਨਾਂ ਦੇ ਵਿੱਚ ਆ ਰਹੀ ਆ, ਇਹ ਹੋਏਗਾ ਵਾਸੂ ਜੀ ਕਿ ਜਿੰਨੇ ਵੀ ਜਿਹੜਾ ਇੱਕ ਨਾ ਇਸ ਸਾਲ ਦੇ ਅਖੀਰਲੇ ਹਫ਼ਤੇ ਦੇ ਵਿੱਚ, ਸੋ ਦਸੰਬਰ ਦੇ ਅਖੀਰਲੇ ਹਫ਼ਤੇ ਦੇ ਵਿੱਚ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਐਨਹੈਂਸਡ ਬਾਇਓਮੈਟ੍ਰਿਕ ਸਕਰੀਨਿੰਗ ਲਾਗੂ ਕੀਤੀ ਜਾ ਰਹੀ ਆ। ਸੋ ਭਾਵੇਂ ਤੁਸੀਂ ਕੈਨੇਡੀਅਨ ਪਾਸਪੋਰਟ ਹੋਲਡਰ ਵੀ ਹੈਗੇ ਹੋ, ਆਫਟਰ ਦ ਲਾਸਟ ਵੀਕ ਆਫ ਦਿਸ ਈਅਰ, ਫਰੋਮ ਦ ਲਾਸਟ ਵੀਕ ਆਫ ਦਸੰਬਰ, ਜਦੋਂ ਤੁਸੀਂ ਕੈਨੇਡਾ ਤੋਂ ਅਮਰੀਕਾ ਜਾਣਾ ਕਿਸੇ ਵੀ ਤਰੀਕੇ, ਤੁਹਾਡੀ ਫੋਟੋ ਖਿੱਚੀ ਜਾਏਗੀ, ਈਵਨ ਲੈਂਡ ਬਾਰਡਰ 'ਤੇ ਵੀ, ਆਉਂਦਿਆਂ ਦੀ ਵੀ ਅਤੇ ਜਾਂਦਿਆਂ ਦੀ ਵੀ ਫੋਟੋ ਖਿੱਚੀ ਜਾਏਗੀ। ਇਹ ਤਬਦੀਲੀ ਇੱਕ ਕੈਨੇਡੀਅਨ ਪਾਸਪੋਰਟ ਹੋਲਡਰਸ ਨੂੰ ਵੀ ਇੰਪੈਕਟ ਕਰੇਗੀ, ਜੋ ਕਿ ਇਸ ਬਸ ਅਗਲੇ ਕੁਝ ਦਿਨਾਂ ਦੇ ਵਿੱਚ ਲਾਗੂ ਹੋ ਜਾਣਾ।
ਇਹਨੂੰ ਲੈ ਕੇ ਵੀ ਬੜੀ ਐਂਬੀਗੁਇਟੀ ਆ, ਜਿਹੜੇ ਬਾਰਡਰ ਆਫਿਸਰਸ ਨੇ ਉਹ ਕਹਿੰਦੇ ਵੀ ਅਸੀਂ ਇਹਨੂੰ ਇੰਪਲੀਮੈਂਟ ਕਿਵੇਂ ਕਰਨਾ। ਹੁਣ ਫਰਜ਼ ਕਰੋ ਵੀ ਤੁਸੀਂ ਕਾਰ ਦੇ ਵਿੱਚ ਅਮਰੀਕਾ ਜਾ ਰਹੇ ਹੋ, ਕਾਰ ਦੇ ਵਿੱਚ 6 ਜਣੇ ਸਵਾਰ ਨੇ,
ਸਾਰੇ ਉੱਤਰ ਕੇ ਫੋਟੋ,
ਦੋ ਬੱਚੇ ਕਾਰ ਸੀਟ ਦੇ ਵਿੱਚ ਨੇ, ਉਹਨਾਂ ਦੀ ਫੋਟੋ ਕਿਵੇਂ ਖਿੱਚਣੀ ਹੈ? ਜੇ ਉੱਥੇ ਇਕੱਲੇ ਇਕੱਲੇ ਨੂੰ ਰੋਕ ਕੇ 6 ਜਣਿਆਂ ਦੀ ਫੋਟੋ ਖਿੱਚਣ ਲੱਗ
ਗਏ,
ਪ੍ਰੋਸੈਸਿੰਗ ਲਾਈਨ ਆ, ਫਿਰ ਤੁਸੀਂ ਆਪੇ ਹਿਸਾਬ ਲਾ ਲਓ। ਇਹਨੂੰ ਲੈ ਕੇ ਵੀ ਕਾਫੀ ਐਂਬੀਗੁਇਟੀ ਹੈ ਜੇ,
ਲਾਈਕ ਮੈਨੀ ਪਾਲਿਸੀਜ਼ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਲਿਆਂਦੀਆਂ ਗਈਆਂ ਨੇ। ਸੋ ਇਹਦੇ ਬਾਰੇ ਹਜੇ ਇੰਤਜ਼ਾਰ ਕਰਦੇ ਹਾਂ। ਇੱਕ ਗੱਲ ਹੋਰ ਵਾਸੂ ਜੀ ਕਰਦੀ ਹੈ, ਡੋਨਲਡ ਟਰੰਪ ਨੇ ਚੇਤਾ ਜਦੋਂ ਗੋਲਡ ਕਾਰਡ ਲਾਂਚ ਕੀਤਾ ਸੀ, ਕਹਿੰਦੇ ਅਸੀਂ ਦੁਨੀਆ ਦੇ ਬੈਸਟ ਲੋਕਾਂ ਨੂੰ ਅਮਰੀਕਾ ਆਉਣ ਦੇ ਵਾਸਤੇ, ਲੋਕੀ ਤਾਂ ਵੱਟ ਤੇ ਬੈਠੇ ਨੇ, ਤਿਆਰ ਪਏ ਨੇ ਪੈਸੇ ਦੇ ਕੇ ਅਮਰੀਕਾ ਦੀ ਸਿਟੀਜ਼ਨਸ਼ਿਪ ਲੈਣ ਲਈ ਜਾਂ ਅਮਰੀਕਾ ਦੇ ਵਿੱਚ ਪੱਕੇ ਹੋਣ ਲਈ।
ਇਹ ਜਿਹੜੀ ਗੱਲ ਉਦੋਂ ਉਹਨਾਂ ਨੇ ਗੱਲ
ਸਿਟੀਜ਼ਨਸ਼ਿਪ ਦੀ ਗੱਲ ਕੀਤੀ ਸੀ,
ਉਦੋਂ ਗੱਲ ਸੀ $5 million ਦੀ,
ਯੈਸ,
ਕਹਿੰਦੇ ਸੀ $5 million ਦਵੋ ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਦੇਵਾਂਗੇ
ਜੀ।
ਸੋ ਫਿਰ ਸਮਝ ਨਹੀਂ ਆਇਆ ਵੀ ਇਹ ਕਿੱਥੋਂ ਬੋਲਦੇ ਨੇ, ਵੀ ਇਹ ਕਿਹੜੀ ਪਾਲਿਸੀ ਹੋਈ। ਫਿਰ ਉਸ ਤੋਂ ਬਾਅਦ ਹਾਰਵਰਡ ਲਟਨਿਕ ਨੇ ਕਿਹਾ ਸੀ, ਕਹਿੰਦੇ ਜਿਹੜਾ EB-5 ਪ੍ਰੋਗਰਾਮ ਹੈ ਵੀ ਉਹਦੇ ਤਹਿਤ ਹੁੰਦਾ ਕਿ ਜਿਹੜੇ ਇਨਵੈਸਟਰ ਪ੍ਰੋਗਰਾਮ ਹੈ ਬੇਸਿਕਲੀ, ਵੀ ਇੱਥੇ ਆ ਕੇ ਇਨਵੈਸਟਮੈਂਟ ਕਰੋ, ਜੋਬਸ ਕ੍ਰੀਏਟ ਕਰੋ ਤੇ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਪੈਥ ਤੇ ਪਾ ਦਿੱਤਾ ਜਾਂਦਾ। ਸੋ ਕਹਿੰਦੇ ਵੀ ਉਹ EB-5 ਪ੍ਰੋਗਰਾਮ ਦੀ ਗੱਲ ਕਰ ਰਹੇ ਸੀ ਡੋਨਲਡ ਟਰੰਪ, ਵੀ ਉਹਦੇ ਵਿੱਚ ਅਸੀਂ ਤਰਮੀਮਾ ਕਰਾਂਗੇ, ਉਹਨਾਂ ਨੂੰ ਐਕਸਪੈਂਡ ਕਰਾਂਗੇ
ਜੀ।
ਹੁਣ ਜਿਹੜੇ ਗੋਲਡ ਕਾਰਡ ਦੀ ਗੱਲ ਹੋ ਰਹੀ ਆ
ਜੀ,
ਇਹ ਗੋਲਡ ਕਾਰਡ ਸਿਟੀਜ਼ਨਸ਼ਿਪ ਨਾਲ ਸੰਬੰਧਿਤ ਨਹੀਂ ਹੈ। ਸੋ ਇਹਦੇ ਨਾਲ ਬੇਸਿਕਲੀ ਹੋਣਾ ਕੀ ਆ ਕਿ ਤੁਸੀਂ $15,000 ਦੀ ਇੱਕ ਪ੍ਰੋਸੈਸਿੰਗ ਫੀਸ ਦੇਣੀ ਹੈ,
ਅਰਜ਼ੀ ਲਾਉਂਦੇ ਸਾਰ ਹੀ $15,000 ਤਾਂ ਅਪਫਰੰਟ ਹੀ ਦੇਣੇ ਪੈਣੇ,
ਉਹ ਤੁਹਾਨੂੰ ਫੀਸ ਜਿਹੜੀ ਉਹ ਐਪਲੀਕੇਸ਼ਨ ਫੀਸ ਆ
ਜੀ।
ਉਹਦੇ ਨਾਲ ਤੁਸੀਂ ਫਿਰ $1 million ਬਾਅਦ ਸਬਮਿਟ ਕਰਨਾ, ਤੁਹਾਡਾ ਬੈਕਗਰਾਉਂਡ ਚੈੱਕ ਵੀ ਹੋਏਗਾ,
ਇੰਟਰਵਿਊ ਵੀ ਹੋਏਗੀ,
ਇੰਟਰਵਿਊ ਵੀ ਹੋਏਗੀ। ਤੇ ਇਹਦੇ ਨਾਲ ਹਾਸਲ ਕੀ ਹੋਣਾ ਤੁਹਾਨੂੰ ਕਿ ਜਿਹੜੀ ਤੁਹਾਡੀ US ਦੀ ਅਰਜ਼ੀ ਹੈ ਰੈਜ਼ੀਡੈਂਸੀ ਦੀ, ਜਿਹੜਾ ਕਿ ਕੋਈ EB-1 ਜਾਂ EB-2 ਸਟੈਟਸ ਹੈ, ਜਿਹੜਾ ਕਿ ਜਿਹੜੇ ਕੋਈ ਬਹੁਤ ਐਕਸਟਰਾ ਆਰਡੀਨਰੀ ਐਕਸੈਪਸ਼ਨਲ ਅਬਿਲਿਟੀਜ਼ ਵਾਲੇ ਅਮੈਰੀਕਨਸ ਹੁੰਦੇ ਨੇ, ਉਹਨਾਂ ਨੂੰ ਗ੍ਰੀਨ ਕਾਰਡ ਦਿੱਤਾ ਜਾਂਦਾ ਜਿਹੜਾ। ਸੋ EB-1 EB-2 ਉਸ ਕੈਟੇਗਰੀ ਦੀ ਜਿਹੜੀ ਅਰਜ਼ੀ ਹੈ ਤੁਹਾਡੀ ਰੈਜ਼ੀਡੈਂਸੀ ਦੀ, ਉਹ ਫਾਸਟ ਟਰੈਕ ਹੋ ਜਾਏਗੀ, ਉਹ ਰਿਕਾਰਡ ਪ੍ਰੋਸੈਸਿੰਗ ਟਾਈਮ ਦੇ ਵਿੱਚ ਪ੍ਰੋਸੈਸ ਕਰ ਦਿੱਤੀ ਜਾਏਗੀ। ਸੋ ਇਹ ਬੇਸਿਕਲੀ
$1 million ਬੂਸਟ ਕਰਨ ਦਾ ਤਰੀਕਾ,
$1 million ਦੀ ਤੁਸੀਂ ਜਿਹੜੀ ਇਹ ਕਹਿ ਲਓ ਵੀ ਇੱਕ ਚੜਾਵਾ ਚੜਾਉਣਾ ਇੱਕ ਤਰੀਕੇ ਨਾਲ, ਵੀ ਇਹਦੇ ਨਾਲ ਤੁਹਾਡੀ ਅਰਜ਼ੀ ਫਾਸਟ ਟਰੈਕ ਹੋਣੀ ਹੈ ਬਸ।
TrumpCard.gov ਇਹ ਵੈਬਸਾਈਟ ਇਸ $1 million ਦੇ ਟਰੰਪ ਗੋਲਡ ਕਾਰਡ ਸੰਬੰਧੀ ਕੱਲ ਲਾਂਚ ਕਰ ਦਿੱਤੀ ਗਈ ਆ।
ਤੇ ਹੁਣ ਕਹਿੰਦੇ ਪਲੈਟ੿ਨਮ ਕਾਰਡ ਤੇ ਵੀ ਕੰਮ ਚੱਲ ਰਿਹਾ।
ਅੱਛਾ, ਉਹ ਤੇ ਵੀ ਚੱਲ ਰਿਹਾ।
ਸੋ ਇੱਕ ਪਲੈਟਿਨਮ ਕਾਰਡ ਦੇ ਉੱਤੇ ਕੰਮ ਕੀਤਾ ਜਾ ਰਿਹਾ। ਇਹਦੇ ਨਾਲ ਕੀ ਆ, ਜਿਹੜੀਆਂ ਕੰਪਨੀਆਂ ਨੇ ਵੀ ਉਹ $5 million ਦੇਣ, ਤੇ ਜੇ ਜਾਂ ਫਿਰ ਜਿਹੜੇ ਕੋਈ ਇੰਡੀਵਿਜੁਅਲਸ ਵੀ ਨੇ ਉਹ ਵੀ ਭਾਵੇਂ $5 million ਦੇਣ, ਤੇ ਉਹ ਇੱਥੇ ਆ ਕੇ ਕਹਿੰਦੇ ਅਮਰੀਕਾ ਦੇ ਵਿੱਚ ਜਿਹੜੀ ਉਹਨਾਂ ਦੀ ਨੋਨ US ਇਨਕਮ ਹੈ ਉਹਦੇ ਉੱਤੇ ਬਿਨਾਂ ਟੈਕਸ ਦਿੱਤਿਆਂ 270 ਦਿਨ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ।
ਅੱਛਾ, $5 million ਦਓ,
ਹਾਂ,
ਫਿਰ ਨੋਨ, ਕਿਉਂਕਿ ਹਜੇ ਅਮਰੀਕਾ ਚ ਕੀ ਹੈ, ਇਫ ਯੂ ਆਰ ਅ ਰੈਜ਼ੀਡੈਂਟ ਆਫ ਦ US ਤੁਹਾਡੀ ਵਰਲਡ ਵਾਈਡ ਇਨਕਮ ਦਾ ਟੈਕਸ ਲੱਗਦਾ।
ਹਾਂਜੀ,
ਸੋ 270 ਦਿਨ ਵਿਚ ਇਜ਼ ਵਾਟ 9 months, ਹਾਂ 9 months, 9 months ਆਰ ਦਾ 12, ਤੁਸੀਂ ਅਮਰੀਕਾ ਚ ਫਿਰ ਟੈਕਸ ਫਰੀ ਰਹਿ ਸਕਦੇ
ਹੋ। ਹਾਂ, ਟੈਕਸ ਫਰੀ ਰਹਿ ਸਕਦੇ ਹੋ। ਉਹਦੇ ਵਾਸਤੇ ਤੁਸੀਂ $5 million ਦੇਵੋ,
ਪਰ ਹਾਂ ਪਹਿਲਾਂ ਦੋ ਜਾਂ 5 million ਨਾ,
ਤੇ ਫਿਰ ਇਹ ਪਲੈਟਿਨਮ ਕਾਰਡ ਦੇ ਉੱਤੇ ਕਹਿੰਦੇ ਕੰਮ ਕੀਤਾ ਜਾ ਰਿਹਾ, ਇਟਸ ਕਮਿੰਗ ਸੂਨ। ਸੋ ਡੋਨਲਡ ਟਰੰਪ ਦੇ ਕਾਰਡ ਆ ਰਹੇ ਨੇ, ਠੀਕ ਹੈ
ਜੀ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਤੇ ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ ਨੂੰ ਫੇਰ ਗੱਲ ਹੁੰਦੀ ਆ।
ਥੈਂਕ ਯੂ ਵੈਰੀ ਮਚ,
ਬਹੁਤ ਸ਼ੁਕਰੀਆ, ਥੈਂਕ ਯੂ।